ਦੋਏਰਾ ਸ਼੍ਰੀ ਅਨੰਦਪੁਰ ਜਿਮ ਬਸਿਓ ਸ਼੍ਰੋਤਾ ਸੁਣੋ ਪ੍ਰਸੰਗ ਬਾਲ ਬੈਸ ਦਸਵੇਂ ਗੁਰੂ ਬਾਕ ਕਹਿਓ ਜਿਸ ਢੰਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਔਰ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਪੂਜਨੀਕ ਮਾਤਾ ਸੁੰਦਰੀ ਜੀ ਦੀ ਕਥਾ ਆਪ ਜੀ ਨੇ ਪਿਛਲੇ ਪ੍ਰਸੰਗਾਂ ਵਿੱਚ ਸਰਵਣ ਕੀਤੀ ਹੈ ਕਿ ਮਾਤਾ ਜੀ ਮਥੁਰਾ ਤੋਂ ਚੱਲ ਕੇ ਦਿੱਲੀ ਆ ਗਏ ਨੇ। ਦਿੱਲੀ ਚ ਆਪਣੇ ਪੁਰਾਣੇ ਘਰ ਦੇ ਵਿੱਚ ਆ ਕੇ ਮਾਤਾ ਜੀ ਨੇ ਨਿਵਾਸ ਕੀਤਾ ਹੈ। ਇੱਥੇ ਕੁਝ ਸਮਾਂ ਰਹਿ ਕੇ ਪੰਥ ਦੀ ਮਾਤਾ ਜੀ ਨੇ ਅਗਵਾਈ ਕੀਤੀ, ਸਿੱਖ ਸੰਗਤਾਂ ਨੂੰ ਦਰਸ਼ਨ ਦਿੱਤੇ ਔਰ ਸੰਮਤ ਬਿਕਰਮੀ 1804 ਵਿੱਚ ਮਾਤਾ ਸੁੰਦਰੀ ਜੀ ਨੇ ਇਕਾਦਸ਼ੀ ਵਾਲੇ ਦਿਨ ਗੁਰੂ ਚਰਨਾਂ ਨੂੰ ਮਨਾਉਂਦਿਆਂ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ ਔਰ ਕਲਗੀਧਰ ਦੇ ਚਰਨਾਂ ਵਿੱਚ ਜਾ ਬਿਰਾਜੇ ਨੇ। ਮਾਤਾ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਿਹਰੇ ਦੇ ਨੇੜੇ ਸਾਰੀ ਸੰਗਤ ਨੇ ਬੜੇ ਅਦਬ ਸਤਿਕਾਰ ਨਾਲ ਕੀਤਾ ਹੈ। ਉਧਰ ਅਬਦਾਲੀ ਨੇ ਨਾਦਰ ਨੇ ਹਮਲੇ ਸ਼ੁਰੂ ਕੀਤੇ ਨੇ ਹਿੰਦੁਸਤਾਨ ਦੀ ਧਰਤੀ ਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਵੀ ਅਬਦਾਲੀ ਨੇ ਹਮਲਾ ਕੀਤਾ ਔਰ ਕਹਿੰਦੇ ਬਾਰੂਦ ਦੇ ਕੁੱਪੇ ਲਾ ਕੇ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਜਦੋਂ ਦਰਬਾਰ ਉਡਾਇਆ ਉਥੋਂ ਇੱਕ ਇੱਟ ਉੱਡ ਕੇ ਅਬਦਾਲੀ ਦੀ ਨੱਕ ਵਿੱਚ ਵੱਜੀ, ਉਹਦਾ ਨਸੂਰ ਬਣ ਗਿਆ, ਮੁੜ ਕੇ ਉਹ ਠੀਕ ਨਹੀਂ ਹੋਇਆ। ਇੱਟ ਵੱਜਣ ਦਾ ਇੱਕ ਪ੍ਰਸੰਗ ਮਥੁਰਾ ਵਿੱਚ ਵੀ ਆਉਂਦਾ, ਉੱਥੇ ਕਿਸੇ ਬੰਦੇ ਨੇ ਇੱਟ ਮਾਰੀ ਸੀ, ਉਹਦੇ ਨਾਲ ਜ਼ਖਮ ਤਾਂ ਨਹੀਂ ਸੀ ਹੋਇਆ, ਪਰ ਜਿਹੜੀ ਇੱਟ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਵੇਲੇ ਹਮਲੇ ਸਮੇਂ ਇਹਦੇ ਨੱਕ 'ਤੇ ਆ ਕੇ ਵੱਜੀ, ਉਸੇ ਦੇ ਨਾਲ ਇਹ ਅਬਦਾਲੀ ਦੀ ਮੌਤ ਹੋਈ। ਇਹ ਇਤਿਹਾਸ ਰਿਹਾ ਕਿ ਸ੍ਰੀ ਹਰਿਮੰਦਰ ਸਾਹਿਬ 'ਤੇ ਜਿਸ ਜਿਸ ਨੇ ਵੀ ਹਮਲਾ ਕੀਤਾ 153 ਦਿਨਾਂ ਦੇ ਅੰਦਰ ਅੰਦਰ ਖਤਮ ਹੋਇਆ। ਤੋ ਅਬਦਾਲੀ ਨੇ ਵੀ ਉਸ ਵੇਲੇ ਆਪਣੇ ਪ੍ਰਾਣ ਤਿਆਗ ਦਿੱਤੇ। ਤੋ ਇਸ ਪ੍ਰਕਾਰ ਨਾਲ ਖਾਲਸੇ ਦਾ ਬੋਲਬਾਲਾ ਹੋਇਆ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਦੁਬਾਰਾ ਨਵੇਂ ਸਿਰਿਓਂ ਦੇਸ਼ ਰਾਜ ਦੀ ਡਿਊਟੀ ਲਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾਈ। ਜਿੰਨੇ ਦਰਬਾਰ ਸੀ, ਜਿੰਨੀ ਸਰੋਵਰ ਸੀ, ਪ੍ਰਕਰਮਾ ਸੀ, ਉਹ ਸਾਰਿਆ ਉਸੇ ਤਰ੍ਹਾਂ ਰੱਖਿਆ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਨੇ ਬਣਾਇਆ ਸੀ। ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵਾਧਾ ਘਾਟਾ ਸਿੱਖਾਂ ਨੇ ਨਹੀਂ ਕੀਤਾ ਕਿ ਨਕਸ਼ਾ ਗੁਰੂ ਅਰਜਨ ਦੇਵ ਸਾਹਿਬ ਦਾ ਬਣਾਇਆ ਹੋਇਆ। ਸਾਨੂੰ ਹੱਕ ਨਹੀਂ ਕਿ ਅਸੀਂ ਇਹਦੇ ਵਿੱਚ ਕੋਈ ਵਾਧਾ ਘਾਟਾ ਕਰੀਏ। ਉਸੇ ਪ੍ਰਕਾਰ ਨਾਲ ਉਸੇ ਨੀਹਾਂ ਦੇ ਉੱਤੇ ਦਰਬਾਰ ਸਾਹਿਬ ਦੀ ਰਚਨਾ ਕੀਤੀ ਗਈ। ਤੋ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ ਗਈ। ਤੋ ਇਹ ਇਤਿਹਾਸ ਆਪਾਂ ਕੱਲ ਦੀ ਕਥਾ ਵਿੱਚ ਵਿਚਾਰਿਆ ਸੀ, ਹੁਣ ਆਨੰਦਪੁਰ ਸਾਹਿਬ ਦਾ ਇਤਿਹਾਸ ਸਰਵਣ ਕਰੀਏ। ਜਦੋਂ ਗੁਰੂ ਕਲਗੀਧਰ ਜੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ, ਪਿੱਛੋਂ ਸੋਢੀਆਂ ਨੇ ਆਨੰਦਪੁਰ ਸਾਹਿਬ ਨੂੰ ਸੰਭਾਲਿਆ ਤੇ ਇੱਕ ਭਾਈ ਗੁਰਬਖਸ਼ ਨਾਮ ਉਦਾਸੀ ਸਾਧ ਨੂੰ ਗੁਰੂ ਕਲਗੀਧਰ ਜੀ ਛੱਡ ਕੇ ਗਏ ਸਨ 9ਵੇਂ ਪਾਤਸ਼ਾਹ ਦੇ ਦਿਹਰੇ ਦੀ ਸੇਵਾ ਵਾਸਤੇ, ਉਹ ਵੀ ਉੱਥੇ ਰਹੇ। ਆਓ, ਇਹ ਅਖੀਰਲਾ ਪ੍ਰਸੰਗ ਹੈ। ਇਸ ਤੋਂ ਅਗਲਾ ਜਿਹੜਾ ਪ੍ਰਸੰਗ ਹੈ ਉਹ ਮੰਗਲ ਨੇ, ਉਹ ਮੰਗਲਾਂ ਦੀ ਕਥਾ ਵੀ ਆਪਾਂ ਵਿਚਾਰਨੀ ਹੈ। ਕੱਲ ਨੂੰ ਸਮਾਪਤੀ ਕਰਨੀ ਹੈ ਕਥਾ ਦੀ। ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਲਈਏ, ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਦਾ ਧਿਆਨ, ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਸ਼੍ਰੀ ਅਨੰਦਪੁਰ ਜਿਮ ਬਸਿਓ, ਸ਼੍ਰੋਤਾ ਸੁਣੋ ਪ੍ਰਸੰਗ।
ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਵੇਂ ਵਸੇਬਾ ਕੀਤਾ ਹੈ ਤੇ ਉਸ ਵੇਲੇ ਦਾ ਇੱਕ ਪ੍ਰਸੰਗ ਹੈ, ਸ਼੍ਰੋਤਾ ਜਨੋ ਤੁਸੀਂ ਸਾਰੇ ਪਿਆਰ ਨਾਲ ਸਰਵਣ ਕਰੋ।
ਬਾਲ ਬੈਸ ਦਸਵੇਂ ਗੁਰੂ ਬਾਕ ਕਹੋ ਜਿਸ ਢੰਗ।
ਬਾਲ ਬੈਸ ਵਿੱਚ ਗੁਰੂ ਕਲਗੀਧਰ ਜੀ ਉਸ ਵੇਲੇ ਬਾਲ ਅਵਸਥਾ ਵਿੱਚ ਸਨ ਤੇ ਬਾਲ ਅਵਸਥਾ ਵਿੱਚ ਸਤਿਗੁਰਾਂ ਦੇ ਨਾਲ ਮਹਾਰਾਜ ਜੀ ਦੇ ਜਿਹੜੇ ਸੰਬੰਧੀ ਸਨ, ਬਾਬਾ ਸੂਰਜਮਾਲ ਜੀ ਦੀ ਅੰਸ਼ ਵੰਸ਼ ਚੋਂ ਗੁਲਾਬ ਰਾਏ ਤੇ ਸ਼ਿਆਮ ਰਾਏ ਸਤਿਗੁਰਾਂ ਦੇ ਨਾਲ ਖੇਡਦੇ ਸੀ ਅਨੰਦਪੁਰ ਸਾਹਿਬ। ਉਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਲਾਬ ਰਾਏ ਨੂੰ ਇੱਕ ਵਾਰੀ ਬਚਨ ਕੀਤਾ ਸੀ। ਉਹ ਬਚਨ ਜਿਵੇਂ ਦਸਵੇਂ ਪਾਤਸ਼ਾਹ ਦਾ ਪੂਰਾ ਹੋਇਆ ਹੈ, ਉਹ ਆਪ ਸਾਰੀ ਸੰਗਤ ਸਰਵਣ ਕਰੋ।
ਚੌਪਈ ਛੇਟਨ ਸੰਗ ਭਿੜੇ ਬੋ ਬਾਲਕ।
ਸਤਿਗੁਰੂ ਜੀ ਦੇ ਸਮੇਤ ਗੁਲਾਬ ਰਾਏ ਤੇ ਸ਼ਿਆਮ ਰਾਏ ਸਤਲੁਜ ਦਰਿਆ ਦੇ ਵਿੱਚ ਪਾਣੀ ਨਾਲ ਖੇਡ ਰਹੇ ਸੀ। ਕਲਗੀਧਰ ਜੀ ਲੀਲਾ ਕਰਦੇ ਸੀ, ਜਲ ਦੇ ਛਿੱਟੇ ਮਾਰ ਕੇ ਬੁਛਾੜਾਂ ਪਾ ਕੇ, ਜਲ ਦੇ ਬੁਛਾੜ ਪਾ ਕੇ ਆਮੋ ਸਾਹਮਣੇ ਦੋ ਜਥੇ ਬਣਾ ਕੇ ਜੰਗ ਕਰਿਆ ਕਰਦੇ ਸੀ। ਇਹ ਬਾਲ ਲੀਲਾ ਦੇ ਕੌਤਕ ਸਨ ਕਲਗੀਧਰ ਦੇ। ਇਸੇ ਤਰ੍ਹਾਂ ਇੱਕ ਦਿਨ ਗੁਲਾਬ ਰਾਏ, ਸ਼ਿਆਮ ਰਾਏ ਤੇ ਹੋਰ ਕੁਝ ਬਾਲਕਾਂ ਦੇ ਨਾਲ ਮਹਾਰਾਜ ਜੀ ਇਹ ਛਿੱਟਿਆਂ ਦੀ ਖੇਡ ਪਾਣੀ ਵਿੱਚ ਖੇਡ ਰਹੇ ਸਨ।
ਭਾਗ ਗੁਲਾਬ ਰਾਏ ਤਤਕਾਲਕ।
ਗੁਲਾਬ ਰਾਏ ਦੀਆਂ ਅੱਖਾਂ ਵਿੱਚ ਪਾਣੀ ਪਿਆ ਜਦੋਂ ਜ਼ੋਰ ਨੇ ਛਿੱਟੇ ਮਾਰੇ ਨਾ, ਕਲਗੀਧਰ ਦੇ ਸਾਹਮਣੇ ਕਿੱਥੇ ਖਲੋਣਾ ਸੀ ਗੁਲਾਬ ਰਾਏ ਨੇ, ਤੇ ਗੁਲਾਬ ਰਾਏ ਦੌੜ ਕੇ ਪਾਣੀ ਦੇ ਵਿੱਚੋਂ ਬਾਹਰ ਨੂੰ ਨਿਕਲਿਆ।
ਲੇਪ ਗਿਆ ਗੁਰ ਕੀ ਤੇ ਧਰੇ।
ਬਾਹਰ ਸਤਿਗੁਰਾਂ ਦੇ ਵੀ ਵਸਤਰ ਪਏ ਸੀ, ਗੁਲਾਬ ਰਾਏ ਦੇ ਵੀ ਕੱਪੜੇ ਲਾਹ ਕੇ ਬਾਹਰ ਕਿਨਾਰੇ ਤੇ ਰੱਖੇ ਹੋਏ ਸਨ। ਤੇ ਜਦੋਂ ਗੁਲਾਬ ਰਾਏ ਭੱਜ ਕੇ ਬਾਹਰ ਗਿਆ ਤੇ ਉਹਨੇ ਭੁਲੇਖੇ ਨਾਲ, ਉਹਨੂੰ ਪਤਾ ਨਹੀਂ ਸੀ ਵੀ ਇਹ ਪੱਗ ਦਸਤਾਰ ਕਿਹਦੀ ਹੈ, ਉਹਨੇ ਸਤਿਗੁਰਾਂ ਦੀ ਜਿਹੜੀ ਦਸਤਾਰ ਸੀ ਕਲਗੀਧਰ ਦੀ ਉਹ ਚੁੱਕ ਕੇ ਆਪਣੇ ਸਿਰ ਦੇ ਉੱਤੇ ਰੱਖ ਲਈ।
ਭਿਰੇ ਕਿਛੂ ਨਾ ਜਾਨੀ ਪਰੇ।
ਅੱਖਾਂ ਵਿੱਚ ਪਾਣੀ ਪਿਆ ਹੋਇਆ ਸੀ, ਛਿੱਟੇ ਪਏ ਹੋਏ ਸਨ ਅੱਖਾਂ ਵਿੱਚ ਤੇ ਸਾਫ਼ ਨਹੀਂ ਦਿਸਿਆ ਉਹਨੂੰ ਕਿ ਪੱਗ ਮੇਰੀ ਨਹੀਂ ਹੈ, ਕਲਗੀਧਰ ਦੀ ਹੈ। ਭੁਲੇਖੇ ਨਾਲ ਗੁਲਾਬ ਰਾਏ ਨੇ ਉਹ ਪੱਗ ਮਹਾਰਾਜ ਜੀ ਦੀ ਜਿਹੜੀ ਦਸਤਾਰ ਸੀ ਆਪਣੇ ਸਿਰ ਤੇ ਰੱਖ ਲਈ।
ਅਪਰ ਨਰਨ ਸੋ ਵਰਜਨ ਕਰਿਓ।
ਲਾ ਕੇ ਉੱਥੇ ਕੁਝ ਸੇਵਾਦਾਰ ਖੜੇ ਸਨ ਮਹਾਰਾਜ ਜੀ ਦੇ, ਉਹਨਾਂ ਨੇ ਵਰਜਿਆ ਵੀ, ਉਹਨਾਂ ਨੇ ਗੁਲਾਬ ਰਾਏ ਨੂੰ ਰੋਕਿਆ ਵੀ, ਉਹ ਗੁਲਾਬ ਰਾਏ ਦਸਤਾਰ ਗੁਰੂ ਕਲਗੀਧਰ ਦੀ ਹੈ ਜਿਹੜੀ ਤੂੰ ਆਪਣੇ ਸਿਰ ਤੇ ਰੱਖ ਰਿਹਾ।
ਸਤਿਗੁਰੂ ਮੈਂ ਸਤਿਗੁਰੂ ਨੇੜੇ।
ਉਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਰਿਆ ਦੇ ਵਿੱਚ ਹੀ ਨਾ ਜਲ ਦੇ ਵਿੱਚ ਹੀ ਸਨ ਤੇ ਕਲਗੀਧਰ ਜੀ ਨੇ ਜਦੋਂ ਵੇਖਿਆ ਕਿ ਗੁਲਾਬ ਰਾਏ ਨੇ ਸਾਡੀ ਦਸਤਾਰ ਸਿਰ ਤੇ ਰੱਖ ਲਈ ਹੈ ਤੇ ਸੇਵਾਦਾਰ ਉਹਨੂੰ ਵਰਜ ਰਹੇ ਨੇ, ਰੋਕ ਰਹੇ ਨੇ,
ਕਹਿਓ ਰਹਿਣ ਦਿਓ ਹੋਏ ਅਸ ਸਮੈ ਗੁਰਤਾ ਪਾਗ ਪਰ ਅਰਪ ਹੈ ਤੁਮੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਵਾਦਾਰਾਂ ਨੂੰ ਆਖਿਆ, ਉਹ ਚਲੋ ਭਾਈ ਰਹਿਣ ਦਿਓ, ਜਿਹੜੀ ਦਸਤਾਰ ਇਹਨੇ ਸਾਡੀ ਰੱਖ ਲਈ ਸਿਰ ਤੇ ਰੱਖੀ ਰਹਿਣ ਦਿਓ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਮਾਂ ਆਵੇਗਾ, ਇਹ ਵੀ ਕੁਝ ਸਮੇਂ ਲਈ ਗੁਰੂ ਬਣੇਗਾ, ਇਹ ਵੀ ਗੁਰੂ ਬਣਨ ਦਾ ਆਪਣਾ ਜਿਹੜਾ ਵਿਖਾਵਾ ਹੈ ਕੁਝ ਸਮੇਂ ਲਈ ਪ੍ਰਗਟ ਕਰੇਗਾ। ਪੂਰਾ ਗੁਰੂ ਨਹੀਂ ਕਹਿ ਰਹੇ ਸਤਿਗੁਰੂ ਜੀ, ਗੁਰੂ ਬਣਨ ਦਾ ਵਿਖਾਵਾ ਕਰੇਗਾ ਕੁਝ ਸਮੇਂ ਵਾਸਤੇ, ਇਹਦਾ ਵੀ ਸਮਾਂ ਆਵੇਗਾ।
ਇਹ ਬਚ ਸੱਚ ਹੋਇਓ ਆਚੈ ਜਾਨੋ।
ਇਹ ਬਚਨ ਗੁਰੂ ਕਲਗੀਧਰ ਜੀ ਨੇ ਜੋ ਉਸ ਵਕਤ ਕੀਤੇ ਸਨ ਬਾਲ ਅਵਸਥਾ ਵਿੱਚ ਉਹ ਸੱਚ ਹੋਏ, ਉਹ ਦਸਵੇਂ ਪਾਤਸ਼ਾਹ ਦੇ ਬਚਨ ਬਿਲਕੁਲ ਸੱਚ ਹੋਏ, ਕਿਉਂਕਿ ਗੁਰਦੇਵ ਜੋ ਕਹਿੰਦੇ ਨੇ ਉਹ ਅਟਲ ਹੁੰਦਾ। ਗੁਲਾਬ ਰਾਏ ਕੁਝ ਸਮੇਂ ਲਈ ਅਨੰਦਪੁਰ ਸਾਹਿਬ ਚ ਵਾਕਈ ਗੁਰੂ ਬਣ ਕੇ ਬੈਠੇ ਆ, ਜਿਵੇਂ ਗੁਰੂ ਸਾਹਿਬ ਨੇ ਬਚਨ ਕੀਤੇ ਸਨ।
ਜਬ ਅਨੰਦਪੁਰ ਤਿਆਗ ਪਿਆਨੇ।
ਇਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਨੇ 5 ਤੇ 6 ਪੋਹ ਦੀ ਵਿਚਾਲੀ ਰਾਤ ਨੂੰ ਸ੍ਰੀ ਆਨੰਦਪੁਰ ਸਾਹਿਬ ਤਿਆਗਿਆ ਸੀ, ਆਨੰਦਪੁਰ ਸਾਹਿਬ ਛੱਡ ਕੇ ਮਹਾਰਾਜ ਜੀ ਗਏ ਸਨ।
ਸ਼ਾਮ ਸਿੰਘ ਅਰ ਰਾਏ ਗੁਲਾਬ,
ਉਸ ਵੇਲੇ ਸ਼ਾਮ ਸਿੰਘ ਤੇ ਗੁਲਾਬ ਰਾਏ ਜਿਹੜੇ ਦੋਵੇਂ ਭਰਾ ਸਨ,
ਉੱਤੇ ਸੰਗ ਪਾ ਜੰਗ ਅਜਾਬ,
ਕਲਗੀ ਧਰ ਦੇ ਨਾਲ ਸੀ ਉਸ ਵਕਤ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਮਹਾਰਾਜ ਜੀ ਨੇ ਛੱਡਿਆ ਤੇ ਗੁਲਾਬ ਰਾਏ ਤੇ ਸ਼ਾਮ ਰਾਏ ਇਹ ਦੋਵੇਂ ਭਰਾ ਉਸ ਵੇਲੇ ਸਤਿਗੁਰਾਂ ਦੇ ਨਾਲ ਸਨ, ਉਸ ਜੰਗ ਦੇ ਵਿੱਚ ਮੌਜੂਦ ਸਨ।
ਸ੍ਰੀ ਸਤਿਗੁਰ ਹੀਰਾ
ਗੁਲਾਬ ਸਿੰਘ ਤੇ ਸ਼ਾਮ ਸਿੰਘ ਦੋਨਾਂ ਭਰਾਵਾਂ ਵੱਲ ਮਹਾਰਾਜ ਗੁਰੂ ਕਲਗੀ ਧਰ ਜੀ ਨੇ ਵੇਖਿਆ,
ਲਿਖੇ ਹੁਕਮਨਾਮਾ ਤੇ ਸਬੀਰਾ,
ਉਹਨਾਂ ਨੇ ਆਖਿਆ ਮਹਾਰਾਜ ਸਾਡੇ ਲਈ ਕੀ ਹੁਕਮ ਹੈ। ਤੋ ਕਲਗੀ ਧਰ ਜੀ ਨੇ ਇੱਕ ਹੁਕਮਨਾਮਾ ਇਹਨਾਂ ਦੋਨਾਂ ਭਰਾਵਾਂ ਨੂੰ ਲਿਖ ਕੇ ਦਿੱਤਾ,
ਨਾਹਰੇਸ਼ ਰਾਜੇ ਕੇ ਸਾਥ,
ਆਖਿਆ ਕਿ ਹੁਕਮਨਾਮਾ ਲੈ ਕੇ ਤੁਸੀਂ ਨਾਹਣ ਦਾ ਜਿਹੜਾ ਰਾਜਾ ਹੈ ਰਾਜਾ ਮੇਦਨੀ ਪ੍ਰਕਾਸ਼, ਉਹ ਕਲਗੀ ਧਰ ਦਾ ਸ਼ਰਧਾਲੂ ਸੀ ਮਹਾਰਾਜ ਜੀ ਦਾ ਸੇਵਕ ਸੀ, ਆਖਿਆ ਇਹਨਾਂ ਦੋਨਾਂ ਭਰਾਵਾਂ ਨੂੰ ਕਿ ਸਾਡਾ ਇਹ ਹੁਕਮਨਾਮਾ ਲੈ ਕੇ ਤੁਸੀਂ ਨਾਹਣ ਦੇ ਰਾਜੇ ਕੋਲ ਚਲੇ ਜਾਓ।
ਲਿਖ ਦੁਆ ਪ੍ਰਾਤ ਪੱਠੇ ਤੈਨਾਤ,
ਇਹਨਾਂ ਹੁਕਮਨਾਮਾ ਲਿਖ ਕੇ ਇਹਨਾਂ ਦੋਨਾਂ ਭਰਾਵਾਂ ਨੂੰ ਮਹਾਰਾਜ ਜੀ ਨੇ ਨਾਹਣ ਦੇ ਰਾਜੇ ਕੋਲ ਭੇਜ ਦਿੱਤਾ।
ਤੁਰਕਨ ਸੰਗ ਬਿਗਾਰ ਹਮਾਰੇ,
ਹੁਕਮਨਾਮੇ ਚ ਮਹਾਰਾਜ ਜੀ ਨੇ ਲਿਖਿਆ ਕਿ ਨਾਹਣ ਦੇ ਰਾਜੇ ਨੂੰ ਮੇਦਨੀ ਪ੍ਰਕਾਸ਼, ਸਾਡਾ ਬਾਦਸ਼ਾਹ ਔਰੰਗਜ਼ੇਬ ਨਾਲ ਤੁਰਕਾਂ ਨਾਲ ਵਿਗਾੜ ਪੈਦਾ ਹੋਇਆ ਹੈ, ਉਹ ਤੁਰਕਾਂ ਨਾਲ ਸਾਡੇ ਜੰਗ ਯੁੱਧ ਚੱਲ ਰਹੇ ਨੇ,
ਰੱਖੋ ਰਾਜ ਨਿਜ ਬਿਕੈ ਸੁਕਾਰੇ,
ਇਹ ਅਸੀਂ ਆਪਣੇ ਦੋਨਾਂ ਭਰਾਵਾਂ ਨੂੰ ਤੇਰੇ ਕੋਲ ਭੇਜ ਰਹੇ ਹਾਂ, ਇਹਨਾਂ ਨੂੰ ਤੂੰ ਆਪਣੇ ਕੋਲ ਰੱਖ ਲੈ, ਆਪਣੇ ਰਾਜ ਦੇ ਵਿੱਚ ਕਿਤੇ ਇਹਨਾਂ ਨੂੰ ਕੋਈ ਜਗ੍ਹਾ ਦੇ ਦੇ।
ਲੀ ਕਰ ਦੋਨੋ ਭਰਾਤ ਸਿਦਾਰੇ,
ਤਾਂ ਸਤਿਗੁਰਾਂ ਦਾ ਹੁਕਮਨਾਮਾ ਲੈ ਕੇ ਦੋਵੇਂ ਭਰਾ ਨਾਨ ਦੇ ਰਾਜੇ ਕੋਲ ਸਿਰਮੌਰ ਰਿਆਸਤ ਪੈਂਦੀ ਹੈ, ਜਿਹੜੀ ਪੌਂਟਾ ਸਾਹਿਬ ਦੀ ਜਿਹੜੀ ਰਿਆਸਤ ਹੈ ਇਹਨੂੰ ਸਿਰਮੌਰ ਰਿਆਸਤ ਕਹਿੰਦੇ ਨੇ, ਉਸ ਰਿਆਸਤ ਦੇ ਰਾਜੇ ਰਾਜੇ ਮੇਦਨੀ ਪ੍ਰਕਾਸ਼ ਕੋਲ ਚਲੇ ਗਏ,
ਔਰ ਸਕਲੇ ਆਪਣੋ ਪਰਿਵਾਰੇ,
ਹੋਰ ਵੀ ਜਿੰਨਾ ਇਹਨਾਂ ਦਾ ਪਰਿਵਾਰ ਸੀ ਬੱਚੇ ਸਨ ਸਭ ਨੂੰ ਆਪਣੇ ਨਾਲ ਲੈ ਕੇ ਗਏ,
ਨਹਾਣੇ ਛਕੇ ਟਿਕ ਜਾਵ ਗਏ,
ਨਾਲ ਦੇ ਰਾਜੇ ਕੋਲ ਜਦੋਂ ਇਹ ਪਹੁੰਚੇ ਉੱਥੇ ਜਾ ਕੇ ਹਾਜ਼ਰ ਹੋਏ,
ਦਇਓ ਹੁਕਮਨਾਮਾ ਤੇਰ ਭਏ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਲਿਖਿਆ ਹੋਇਆ ਹੁਕਮਨਾਮਾ ਉਹ ਇਹਨਾਂ ਨੇ ਰਾਜੇ ਨਾਣ ਨੂੰ ਦਿੱਤਾ ਹੈ,
ਦੇਖ ਭੂਪ ਪੜ ਕਰ ਬਲਾਕੇ,
ਰਾਜੇ ਮੇਦਨੀ ਪ੍ਰਕਾਸ਼ ਨੇ ਸਤਿਗੁਰਾਂ ਦੇ ਹੱਥਾਂ ਦਾ ਲਿਖਿਆ ਹੁਕਮਨਾਮਾ ਪੜਿਆ, ਉਹਦੇ ਤੇ ਗੁਰਦੇਵ ਦੇ ਦਸਤਖਤ ਕੀਤੇ ਹੋਏ ਪੜੇ ਹਨ,
ਗਿਰਵੀ ਗ੍ਰਾਮ ਨਾਮ ਦੇ ਰਾਕੇ,
ਗਿਰਵੀ ਨਾਮਕ ਪਿੰਡ ਪੈਂਦਾ ਸਿਰਮੌਰ ਰਿਆਸਤ ਵਿੱਚ, ਉਹ ਪਿੰਡ ਜਿਹੜਾ ਸੀ ਉਹਨੇ ਇਹਨਾਂ ਦੋਨਾਂ ਭਰਾਵਾਂ ਨੂੰ ਦੇ ਦਿੱਤਾ ਵੀ ਉਹਦੀ ਜਗੀਰ ਤੁਹਾਡੀ, ਉੱਥੋਂ ਜਿੰਨੀ ਆਮਦਨ ਆਵੇਗੀ ਜਿੰਨਾ ਉੱਥੋਂ ਮਾਮਲਾ ਆਵੇਗਾ ਉਹ ਤੁਹਾਡਾ ਦੋਨਾਂ ਭਰਾਵਾਂ ਦਾ, ਉੱਥੇ ਰਹਿ ਕੇ ਤੁਸੀਂ ਗੁਜ਼ਾਰਾ ਕਰੋ,
ਕੁਟੰਬ ਰੇ ਸੁੱਖ ਪਾਏ,
ਰਾਜੇ ਦੇ ਉਸ ਦਿੱਤੇ ਹੋਏ ਪਿੰਡ ਦੇ ਵਿੱਚ ਦੋਨੇ ਭਰਾ ਗੁਲਾਬ ਰਾਏ ਤੇ ਸ਼ਾਮ ਰਾਏ ਇਹ ਅੰਮ੍ਰਿਤਧਾਰੀ ਹੋ ਗਏ ਸਨ, ਗੁਲਾਬ ਸਿੰਘ ਤੇ ਸ਼ਾਮ ਸਿੰਘ ਬਣ ਗਏ ਸਨ, ਇਹ ਦੋਨੇ ਭਾਈ ਫਿਰ ਉਸ ਗਿਰਵੀ ਨਾਮਕ ਪਿੰਡ ਦੇ ਵਿੱਚ ਕਾਫੀ ਸਮਾਂ ਬੜੀ ਖੁਸ਼ੀ ਤੇ ਆਨੰਦ ਨਾਲ ਰਹੇ,
ਤੁਸੀਂ ਗ੍ਰਾਮ ਮੈਂ ਧਾਮ ਬਣਾਏ,
ਪਿੰਡ ਗਿਰਵੀ ਦੇ ਵਿੱਚ ਇਹਨਾਂ ਨੇ ਆਪਣੇ ਰਹਿਣ ਵਾਸਤੇ ਮਕਾਨ ਬਣਾ ਲਏ ਘਰ ਬਣਾ ਲਏ,
ਬੰਦੇ ਆਦਕ ਕੇ ਕੋਤ ਪਾਤ,
ਉਧਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਹੱਲੇ ਬੋਲੇ ਸਨ ਪੰਜਾਬ ਦੀ ਧਰਤੀ ਤੇ,
ਜਾਟ ਗਏ ਭਈ ਸੁਖ ਸ਼ਾਂਤ,
ਜਦੋਂ ਸਾਰੇ ਪਾਸੇ ਇੱਕ ਵਾਰੀ ਸੁਖ ਸ਼ਾਂਤੀ ਹੋ ਗਈ, ਬਾਬਾ ਬੰਦਾ ਸਿੰਘ ਜੀ ਦਾ ਪ੍ਰਤਾਪ ਸਾਰੇ ਪੰਜਾਬ ਦੇ ਵਿੱਚ ਵੱਧ ਗਿਆ,
ਤਬੈ ਗੁਲਾਬ ਰਾਏ ਚੱਲ ਆਇਓ ਆਨੰਦਪੁਰ ਕੋ ਚੈਤ ਬਸਾਇਓ,
ਉਸ ਵਕਤ ਗੁਲਾਬ ਸਿੰਘ ਤੇ ਸ਼ਾਮ ਸਿੰਘ ਇਹ ਦੋਨੋਂ ਭਰਾ ਫਿਰ ਉੱਥੋਂ ਵਾਪਸ ਸਿਰਮੌਰ ਰਿਆਸਤ ਵਿੱਚੋਂ ਚੱਲ ਕੇ ਪੰਜਾਬ ਆ ਗਏ, ਆਨੰਦਪੁਰ ਸਾਹਿਬ ਆ ਗਏ, ਤੇ ਦੁਬਾਰਾ ਕਿਉਂਕਿ ਆਨੰਦਪੁਰ ਸਾਹਿਬ ਉਜਾੜ ਦਿੱਤਾ ਸੀ ਤੁਰਕਾਂ ਨੇ ਜਦੋਂ ਸਤਿਗੁਰੂ ਜੀ ਛੱਡ ਕੇ ਚਲੇ ਗਏ ਸੀ, ਆਨੰਦਪੁਰ ਸਾਹਿਬ ਇੱਕ ਵਾਰੀ ਉਜਾੜਤਾ ਸੀ ਤੁਰਕਾਂ ਨੇ, ਤੋ ਗੁਲਾਬ ਸਿੰਘ ਤੇ ਸ਼ਾਮ ਸਿੰਘ ਨੇ ਦੁਬਾਰਾ ਨਵੇਂ ਸਿਰਿਓਂ ਆਨੰਦਪੁਰ ਸਾਹਿਬ ਨੂੰ ਵਸਾਉਣ ਦਾ ਫੁਰਨਾ ਕੀਤਾ,
ਤਬ ਜੋ ਤੈ ਕਹਿਲੂਰੀ ਨਾਥ,
ਉਸ ਵੇਲੇ ਜਿਹੜਾ ਉੱਥੋਂ ਦਾ ਕਹਿਲੂਰੀ ਰਾਜਾ ਸੀ,
ਮਿਲਿਓ ਜਾਏ ਕਰ ਤਿਸਕੇ ਸਾਥ,
ਗੁਲਾਬ ਰਾਏ ਚੱਲ ਕੇ ਉਹਨੂੰ ਮਿਲਿਆ, ਉਹਦੇ ਨਾਲ ਜਾ ਕੇ ਮੁਲਾਕਾਤ ਕੀਤੀ,
ਆਨੰਦਪੁਰ ਕੋ ਜੇਤ ਕਥੇ,
ਆਨੰਦਪੁਰ ਸਾਹਿਬ ਦਾ ਜਿੰਨਾ ਥੇ ਬਣ ਚੁੱਕਾ ਸੀ ਬਹੁਤ ਸਾਰੇ ਘਰ ਢਾ ਕੇ ਮਿੱਟੀ ਵਿੱਚ ਮਿਲਾ ਦਿੱਤੇ ਗਏ ਸਨ ਤੁਰਕਾਂ ਵੱਲੋਂ,
ਕਰ ਕੈ ਮੂਲ ਮੋਏ ਕੋ ਦੇ।
ਤੋ ਗੁਲਾਬ ਰਾਏ ਨੇ ਨਵੇਂ ਸਿਰਿਓਂ ਕਹਿਲੂਰ ਦੇ ਰਾਜ ਨੂੰ ਪੈਸੇ ਦੇ ਕੇ ਬਹੁਤ ਸਾਰੀ ਜਗ੍ਹਾ ਆਨੰਦਪੁਰ ਸਾਹਿਬ ਦੀ ਮੁੱਲ ਖਰੀਦੀ।
60,000 ਦਰਮ ਨੇ ਪਲੀਨ,
60,000 ਰੁਪਇਆ ਉਸ ਵੇਲੇ ਉਸ ਰਾਜੇ ਨੇ ਮੁੱਲ ਲਿਆ।
60 ਘੁਮਾਓ ਧਰਾ ਤੇ ਦੀਨ,
60 ਘੁਮਾ ਜ਼ਮੀਨ ਜਿਹੜੀ ਸੀ ਉਹ ਉਸ ਵਕਤ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੀ 60 ਘੁਮਾ ਜ਼ਮੀਨ ਜਿਹੜੀ ਉਹ ਦਿੱਤੀ।
ਸ਼ਾਮ ਸਿੰਘ ਅਲ ਤਕਲ ਕੁਟੰਬ,
ਸ਼ਾਮ ਸਿੰਘ ਤੇ ਗੁਲਾਬ ਸਿੰਘ ਇਹ ਦੋਨੋਂ ਭਰਾ ਆਪਣੇ ਸਾਰੇ ਪਰਿਵਾਰ ਸਮੇਤ
ਆਨ ਬਸੇਲੇ ਨਰਨ ਕੁਟੰਬ,
ਬਹੁਤ ਸਾਰਾ ਪਰਿਵਾਰ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਇਹ ਦੁਬਾਰਾ ਸ੍ਰੀ ਆਨੰਦਪੁਰ ਸਾਹਿਬ ਆ ਵਸੇ ਹਨ।
ਸਦਨ ਇਹ ਤੇ ਆਪਣੇ ਬਣਾਏ,
ਇਹਨਾਂ ਨੇ ਆਪਣੇ ਕਈ ਘਰ ਦੁਬਾਰਾ ਨਵੇਂ ਉਸਾਰੇ, ਕਿਉਂਕਿ ਪੁਰਾਣੇ ਘਰ ਢਹਿ ਚੁੱਕੇ ਸਨ, ਦੁਬਾਰਾ ਨਵੇਂ ਸਿਰੇ ਉਹ ਕਈ ਮਕਾਨ ਬਣਾਏ ਹਨ।
ਕੀਤਕ ਅਪਰ ਕੁਟੰਬੀ ਆਏ,
ਹੋਰ ਵੀ ਇਹਨਾਂ ਦੇ ਜਿਹੜੇ ਕਈ ਸੋਢੀ, ਹੁਣ ਵੀ ਕਈ ਸੋਢੀਆਂ ਦੇ ਪਰਿਵਾਰ ਆਨੰਦਪੁਰ ਸਾਹਿਬ ਉਦੋਂ ਦੇ ਹੀ ਰਹਿੰਦੇ ਨੇ, ਕਈ ਸੋਢੀ ਜਿਹੜੇ ਕੀਰਤਪੁਰ ਸਾਹਿਬ ਸਨ ਉਹਨਾਂ ਨੂੰ ਵੀ ਸੱਦ ਕੇ ਇਹਨਾਂ ਨੇ ਆਨੰਦਪੁਰ ਸਾਹਿਬ ਚ ਵਸਾਇਆ ਹੈ।
ਦੀਪ ਮਾਲਕਾ ਦਿਵਸ ਵਿਸਾਖੀ,
ਦੀਪ ਮਾਲਾ ਦਾ ਜੋੜ ਮੇਲਾ, ਦੀਵਾਲੀ ਦਾ ਵਿਸਾਖੀ ਦਾ ਜੋੜ ਮੇਲਾ,
ਹੋਰੀ ਬਿਕੇ ਹੋਏ ਬਲਾਕੇ,
ਹੋਲੇ ਮਹੱਲੇ ਦਾ ਸਮਾਗਮ ਉਹ ਆਨੰਦਪੁਰ ਸਾਹਿਬ ਦੇ ਵਿਚ ਇਹਨੇ ਮਨਾਉਣਾ ਪ੍ਰਾਰੰਭ ਕੀਤਾ। ਕਲਗੀਧਰ ਦੇ ਜਾਣ ਤੋਂ ਬਾਅਦ ਦੁਬਾਰਾ ਇਹ ਜੋੜ ਮੇਲੇ ਸ੍ਰੀ ਆਨੰਦਪੁਰ ਸਾਹਿਬ ਚ ਗੁਲਾਬ ਸਿੰਘ ਤੇ ਸ਼ਾਮ ਸਿੰਘ ਨੇ ਮਨਾਉਣੇ ਆਰੰਭ ਕੀਤੇ।
ਪੂਜਾ ਕੇ ਬਨ ਟਨ ਬੈਠੇ,
ਸੰਗਤ ਬੜੀ ਆਉਂਦੀ ਸੀ ਤੇ ਸੋਢੀਆਂ ਦੇ ਪਰਿਵਾਰ ਚੋਂ ਗੁਰੂ ਹਰਗੋਬਿੰਦ ਸਾਹਿਬ ਦੀ ਅੰਸ਼ ਬੰਸ਼ ਵਿਚੋਂ ਤਾਂ ਸੀਗੇ ਹੀ ਏ, ਇਸ ਕਰਕੇ ਗੁਰੂ ਬਣ ਕੇ ਬਨ ਠਣ ਕੇ ਗੱਦੀ ਲਾ ਕੇ ਬੈਠਣ ਲੱਗ ਪਿਆ।
ਦਸਵੇਂ ਗੁਰੂ ਬਿਰਾਜੈ ਜੈਸੇ,
ਜਿਵੇਂ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਗੁਰਤਾ ਗੱਦੀ ਤੇ ਸਜਦੇ ਸਨ, ਉਸੇ ਤਰ੍ਹਾਂ ਗੁਲਾਬ ਸਿੰਘ ਨੇ ਵੀ ਗੱਦੀ ਲਾ ਕੇ ਬੈਠਣਾ ਸ਼ੁਰੂ ਕਰ ਦਿੱਤਾ। ਕਲਗੀਧਰ ਨੇ ਵੀ ਬਚਨ ਕੀਤਾ ਸੀ ਵੀ ਇਹ ਵੀ ਕੁਝ ਸਮੇਂ ਲਈ ਗੁਰੂ ਬਣੇਗਾ, ਇਹ ਵੀ ਕੁਝ ਸਮੇਂ ਵਾਸਤੇ ਗੁਰੂ ਬਣਨ ਦਾ ਵਿਖਾਵਾ ਕਰੇਗਾ, ਇਹ ਬਚਨ ਸਾਹਿਬ ਨੇ ਕੀਤੇ ਸਨ। ਉਹ ਬਚਨ ਵੀ ਪੂਰੇ ਹੋਣੇ ਸੀ, ਗੁਲਾਬ ਸਿੰਘ ਨੇ ਗੱਦੀ ਲਾ ਲੈਣੀ, ਗੁਰੂ ਕਲਗੀਧਰ ਪਾਤਸ਼ਾਹ ਵਾਂਗੂ ਗੱਦੀ ਲਾ ਕੇ ਬੈਠਣਾ।
ਸੰਗਤ ਆਵਣ ਲੱਗੀ ਬਿਲੋਕ,
ਬਹੁਤ ਸਾਰੀਆਂ ਸੰਗਤਾਂ ਵੇਖਾ ਵੇਖੀ ਆਉਣ ਲੱਗੀਆਂ।
ਦੇਖਾ ਦੇਖੀ ਹੈ ਗਨ ਲੋਕ,
ਵੇਖਾ ਵੇਖੀ ਹਜ਼ਾਰਾਂ ਦੀ ਗਿਣਤੀ ਚ ਲੋਕ ਆਨੰਦਪੁਰ ਸਾਹਿਬ ਆ ਕੇ ਇਕੱਠੇ ਹੋਣ ਲੱਗੇ।
ਲਿਆਏ ਪਾਇਨ ਪੂਜੈ ਪਾਏ,
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਲੈ ਕੇ, ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਲੈ ਕੇ ਹਾਜ਼ਰ ਹੁੰਦੇ ਹਨ।
ਸਤਿਗੁਰ ਕੀ ਰੀਤ ਮਨਾਏ,
ਔਰ ਸਤਿਗੁਰਾਂ ਵਾਂਗੂ ਇਹਦੀ ਪੂਜਾ ਕਰਨ ਲੱਗੇ ਨੇ। ਅਨੇਕਾਂ ਲੋਕ ਆਉਂਦੇ ਨੇ ਕਿ ਸੋਢੀਆਂ ਦੀ ਕੁੱਲ ਦੇ ਵਿੱਚੋਂ ਇਹ ਵੀ ਗੁਰੂ ਨੇ, ਏਦਾਂ ਜਾਣ ਕੇ ਬਹੁਤ ਸਾਰੇ ਲੋਕ ਇਹਦੀ ਪੂਜਾ ਕਰਨ ਲੱਗੇ।
ਆਵਣ ਲੱਗਿਓ ਦਰਬ ਸਮਦਾਏ,
ਇਹ ਵੀ ਬੜੇ ਆਉਣ ਲੱਗੇ। ਜਦੋਂ ਪੂਜਾ ਹੁੰਦੀ ਹੈ ਫਿਰ ਪਰ ਮਾਇਆ ਵੀ ਆਉਂਦੀ ਹੈ, ਬਹੁਤ ਸਾਰੇ ਪੈਸੇ ਰੁਪਈਏ ਜਿਹੜੇ ਨੇ ਉਹ ਚੱਲ ਕੇ ਆਉਣ ਲੱਗੇ।
ਮੇਲਾ ਹੋਣ ਲੱਗਿਓ ਤੇ ਸਪਾਏ,
ਏਦਾਂ ਮੇਲਾ ਜੋੜ ਮੇਲਾ ਹੋਣ ਲੱਗਾ ਆਨੰਦਪੁਰ ਸਾਹਿਬ ਦੇ ਵਿੱਚ।
ਕਲਗੀ ਜਿਗਾ ਬੇਬੋਕਨ ਸਾਰੇ, ਜਿਮ ਸ਼੍ਰੀ ਗੋਬਿੰਦ ਸਿੰਘ ਤਨ ਧਾਰੇ,
ਸਤਿਗੁਰਾਂ ਵਾਂਗੂ ਪੂਰੀ ਰੀਸ ਕੀਤੀ। ਰੀਸ ਕੀ ਕੀਤੀ? ਜਿਵੇਂ ਕਲਗੀਧਰ ਕਲਗੀ ਸਜਾਉਂਦੇ ਸੀ, ਜਗ੍ਹਾ ਸਜਾਉਂਦੇ ਸੀ ਨਾ ਸੀਸ ਤੇ, ਉਸੇ ਤਰ੍ਹਾਂ ਗੁਲਾਬ ਰਾਏ ਨੇ ਵੀ ਆਪਣੇ ਸਿਰ ਦੇ ਉੱਤੇ ਕਲਗੀ ਲਾ ਲਈ, ਜਗ੍ਹਾ ਲਾ ਲਈ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਂਗੂ ਹੀ ਕਲਗੀ ਤੇ ਜਗ੍ਹਾ ਸਜਾਉਣ ਲੱਗ ਪਿਆ।
ਤਿਮੀ ਕਮਰ ਕੱਸਾ ਸ਼ੁਭ ਕਰਕੇ,
ਸਤਿਗੁਰੂ ਜੀ ਕਮਰ ਕੱਸਾ ਕਰਦੇ ਸਨ, ਉਸੇ ਤਰ੍ਹਾਂ ਗੁਲਾਬ ਰਾਏ ਨੇ ਵੀ ਕਮਰ ਕੱਸਾ ਕਰਨਾ ਸ਼ੁਰੂ ਕਰ ਦਿੱਤਾ।
ਸਭ ਮੈਂ ਬੈਠਤ ਮੰਜੀ ਚਰਕੇ,
ਸਾਰਿਆਂ ਦੇ ਵਿੱਚ ਮੰਜੀ ਤੇ ਬਹਿੰਦਾ, ਤਖਤ ਲਾ ਕੇ ਸਾਰਿਆਂ ਦੇ ਵਿਚਕਾਰ ਬੈਠਦਾ ਹੈ।
ਸ਼੍ਰੀ ਗੁਰੂ ਸ਼ੋਭਤ ਜਿਸ ਅਸਥਾਨ, ਤੈਂ ਇਹ ਬੈਠੇ ਬਡਮਾਨ,
ਜਿਹੜੀ ਜਗ੍ਹਾ ਤੇ ਕਲਗੀਧਰ ਜੀ ਤਖਤ ਲਾ ਕੇ ਬੈਠਦੇ ਸਨ, ਪਹਿਲਾਂ ਤਾਂ ਉਹ ਜਗ੍ਹਾ ਦੀ ਪੂਜਾ ਕਰਦੇ ਰਹੇ, ਪਰ ਜਦੋਂ ਇਹਦੀ ਪ੍ਰਭਤਾ ਹੋ ਗਈ ਨਾ, ਇਹਨੇ ਕਲਗੀਧਰ ਦੀ ਜਿਹੜੀ ਜਗ੍ਹਾ ਸੀ ਉੱਥੇ ਵੀ ਗੱਦੀ ਲਾ ਕੇ ਬੈਠਣਾ ਸ਼ੁਰੂ ਕਰ ਦਿੱਤਾ। ਦਸਵੇਂ ਪਾਤਸ਼ਾਹ ਦਾ ਜਿਹੜਾ ਸਥਾਨ ਸੀ, ਜਿੱਥੇ ਕੇਵਲ ਦਸਵੇਂ ਪਾਤਸ਼ਾਹ ਹੀ ਬਹਿੰਦੇ ਸਨ, ਉਸ ਜਗ੍ਹਾ ਤੇ ਗੁਲਾਬ ਰਾਏ ਨੇ ਬੈਠਣਾ ਸ਼ੁਰੂ ਕਰ ਦਿੱਤਾ।
ਐਸ਼ਵਰਜ ਵਧਿਓ ਭਇਓ ਹੰਕਾਰ,
ਜਦੋਂ ਐਸ਼ਵਰਜ ਵਧਿਆ, ਸੰਪਦਾ ਵਿਭੂਤੀ ਧਨ ਦੌਲਤ ਵਧਿਆ, ਤੇ ਉਹਦੇ ਨਾਲ ਹੰਕਾਰ ਵੀ ਵੱਧ ਗਿਆ। ਸੁਭਾਵਿਕ ਹੈ ਜਿੱਥੇ ਐਸ਼ਵਰਜ ਹੋਵੇਗਾ ਉੱਥੇ ਹੰਕਾਰ ਵੀ ਹੋਵੇਗਾ। ਜਦੋਂ ਐਸ਼ਵਰਜ ਵਧਿਆ ਤੇ ਹੰਕਾਰ ਵੀ ਵੱਧ ਗਿਆ।
ਗੁਰ ਕੀ ਸਮਤਾ ਚੈ ਚਿਤ ਧਾਰ।
ਹੁਣ ਸਤਿਗੁਰਾਂ ਦੀ ਬਰਾਬਰੀ ਕਰਨਾ ਚਾਹੁੰਦਾ ਗੁਲਾਬ ਰਾਏ ਕਿ ਮੈਂ ਕਲਗੀ ਧਰ ਦੇ ਮਨਿੰਦ ਹੋ ਕੇ ਸੰਸਾਰ ਵਿੱਚ ਪ੍ਰਗਟ ਹੋਵਾਂ।
ਹੁਤੋ ਦੇਵਰਾ ਨਵ ਗੁਰੂ ਜੈ ਸੇਵਾ ਹਿਤ ਗੁਰਬਖਸ਼ ਸਾਧਤ।
ਖਾਲਸਾ ਜੀ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਹੁਰਾ ਸੀ, ਉੱਥੇ ਮਹਾਰਾਜ ਜੀ ਭਾਈ ਗੁਰਬਖਸ਼ ਨਾਮ ਦੇ ਉਦਾਸੀ ਸਾਧ ਨੂੰ ਛੱਡ ਗਏ ਸੀ। ਪਿੱਛੇ ਆਪਾਂ ਕਥਾ ਚ ਸੁਣਿਆ ਜਦੋਂ ਕਲਗੀਧਰ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਤਿਗੁਰਾਂ ਗੁਰਬਖਸ਼ ਨੂੰ ਕਿਹਾ ਸੀ ਤੁਸੀਂ ਇੱਥੇ ਸੇਵਾ ਕਰੋ। ਉਹਨੇ ਆਖਿਆ ਮਹਾਰਾਜ ਤੁਰਕਾਂ ਦਾ ਬੋਲਬਾਲਾ, ਇੱਥੇ ਰਸਤਾ ਬਸਤਾ ਮਹਾਰਾਜ ਕਹਿੰਦੇ ਗੱਡੇ ਭਰੇ ਹੋਏ ਖਲੋਤੇ ਰਹਿਣਗੇ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ। ਉਸ ਸਮੇਂ ਤੋਂ ਭਾਈ ਗੁਰਬਖਸ਼ ਨਾਮ ਦੇ ਉਸ ਉਦਾਸੀ ਸਾਧ ਨੇ ਉੱਥੇ ਰਹਿ ਕੇ ਸੇਵਾ ਕੀਤੀ। ਜਿੰਨਾ ਚਿਰ ਜਿਉਂਦਾ ਰਿਹਾ ਨੌਵੇਂ ਪਾਤਸ਼ਾਹ ਦੇ ਦਿਓਰੇ ਦੀ ਸੇਵਾ ਕਰਦਾ ਰਿਹਾ। ਜਦੋਂ ਗੁਲਾਬ ਰਾਏ ਗੱਦੀ ਲਾ ਕੇ ਬੈਠਦਾ ਸੀ ਉਦੋਂ ਵੀ ਭਾਈ ਗੁਰਬਖਸ਼ ਜੀ ਉੱਥੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਿਓਰੇ ਦੀ ਸੇਵਾ ਕਰਦੇ ਸਨ।
ਆਪ ਗੁਰੂ ਥਿਰ ਕਰਤੇ ਗਏ।
ਕਲਗੀਧਰ ਜੀ ਆਪ ਭਾਈ ਗੁਰਬਖਸ਼ ਉਦਾਸੀ ਸਾਧ ਨੂੰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਦਾ ਸੇਵਾਦਾਰ ਮੁਕਰਰ ਕਰਕੇ ਗਏ ਸਨ।
ਧੂਪ ਦੀਪ ਆਦਿਕ ਕ੍ਰਿਤ ਕਏ।
ਪਾਤਸ਼ਾਹ ਦੇ ਅਸਥਾਨ ਤੇ ਧੂਪ ਦਿਖਾਉਣੀ, ਮਹਾਰਾਜ ਜੀ ਦੇ ਸਥਾਨ ਤੇ ਦੀਵਾ ਜਗਾਉਣਾ, ਜੋਤ ਜਗਾਉਣੀ, ਸਤਿਗੁਰਾਂ ਦੇ ਅਸਥਾਨ ਤੇ ਨੌਵੇਂ ਪਾਤਸ਼ਾਹ ਤੇ ਝਾੜੂ ਫੇਰਨਾ, ਸਾਰੀ ਸੇਵਾ ਭਾਈ ਗੁਰਬਖਸ਼ ਜੀ ਨੇ ਸਵੇਰੇ ਸ਼ਾਮ ਕਰਨੀ।
ਤਿੰਨ ਇੱਕ ਦਿਨ ਅਵਲੋਕਿਓ ਆਨ।
ਇੱਕ ਦਿਨ ਭਾਈ ਗੁਰਬਖਸ਼ ਜੀ ਕਿਤੇ ਬਾਹਰ ਆਏ ਤੇ ਉਹਨਾਂ ਨੇ ਸੁਭਾਵਿਕ ਗੁਲਾਬ ਰਾਏ ਨੂੰ ਵੇਖਿਆ।
ਫਿਰ ਉਹ ਗੁਲਾਬ ਰਾਏ ਗੁਰਥਾਨ।
ਕੀ ਵੇਖਿਆ ਕਿ ਗੁਲਾਬ ਰਾਏ ਉਸ ਜਗ੍ਹਾ ਤੇ ਬੈਠਾ ਜਿੱਥੇ ਕਲਗੀਧਰ ਜੀ ਬਹਿੰਦੇ ਸਨ। ਭਾਈ ਗੁਰਬਖਸ਼ ਹੁਣ ਗੁਰੂ ਕਾ ਸਿੱਖ ਹੈ, ਉਹਨੇ ਇਹ ਗੱਲ ਕਿਵੇਂ ਆਪਣੇ ਹਿਰਦੇ ਚ ਸਹਿਣ ਕਰਨੀ ਸੀ ਕਿ ਕਲਗੀਧਰ ਦੀ ਜਗ੍ਹਾ ਤੇ ਕੋਈ ਵਿਅਕਤੀ ਬੈਠੇ, ਗੁਲਾਬ ਰਾਏ ਸੱਜ ਕੇ ਗੱਦੀ ਤੇ ਬੈਠੇ ਗੁਰੂ ਬਣ ਕੇ। ਕਹਿੰਦੇ ਭਾਈ ਗੁਰਬਖਸ਼ ਨੇ ਵੇਖਿਆ ਕਿ ਕਲਗੀਧਰ ਜਿਹੜੀ ਜਗ੍ਹਾ ਤੇ ਬਹਿੰਦੇ ਸਨ ਉਸ ਜਗ੍ਹਾ ਤੇ ਗੁਲਾਬ ਰਾਏ ਬੈਠਾ ਹੈ।
ਸਹੀ ਨ ਗਈ ਅਵਗਿਆ ਹੇਰ।
ਅਵਗਿਆ ਜਿਹੜੀ ਉਹਨੇ ਕੀਤੀ ਸਤਿਗੁਰਾਂ ਦੀ ਜਗ੍ਹਾ ਦੀ ਭਾਈ ਗੁਰਬਖਸ਼ ਕੋਲੋਂ ਇਹ ਅਵਗਿਆ ਸਹੀ ਨਾ ਗਈ।
ਹੱਥ ਜੋੜ ਬੋਲਿਓ ਤਿਸ ਬੇਰ।
ਹੱਥ ਜੋੜ ਕੇ ਪਹਿਲਾਂ ਤਾਂ ਉਹਨੇ ਬੇਨਤੀ ਕੀਤੀ ਗੁਲਾਬ ਰਾਏ ਨੂੰ, ਹੱਥ ਜੋੜ ਕੇ ਗੁਲਾਬ ਰਾਏ ਨੂੰ ਕਹਿਣ ਲੱਗਾ
ਪੂਜਾ ਲੇਨ ਆਦਿ ਕ੍ਰਿਤ ਸਾਰੇ ਸਭ ਕਰੀਏ ਨੈ ਕੋ ਹਤਕਾਰੇ।
ਭਾਈ ਗੁਰਬਖਸ਼ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਗੁਰੂ ਪੁੱਤਰ ਹੈ, ਗੁਰੂ ਦੀ ਅੰਸ ਵੰਸ ਚੋਂ ਹੈ, ਤੇ ਕਹਿਣ ਲੱਗੇ ਬਾਬਾ ਗੁਲਾਬ ਰਾਏ ਜੀ ਸੰਗਤ ਕੋਲੋਂ ਜਿਹੜੀ ਪੂਜਾ ਆਉਂਦੀ ਹੈ ਉਹ ਵੀ ਤੁਸੀਂ ਸਾਂਭੋ, ਦਸਵੰਧ ਦੀ ਮਾਇਆ ਆਉਂਦੀ ਹੈ ਉਹ ਵੀ ਸਾਰਾ ਕੁਝ ਤੁਸੀਂ ਸੰਭਾਲੋ, ਮੈਂ ਨਹੀਂ ਰੋਕਦਾ, ਜਿਵੇਂ ਮਰਜ਼ੀ ਤੁਸੀਂ ਆਪਣੀ ਪੂਜਾ ਕਰਾਓ।
ਬੈਠਣ ਉਚਿਤ ਨਾ ਗੁਰ ਕੇ ਥਾਨ, ਬੰਧਨ ਜੋਗ ਸਭਨ ਕੇ ਜਾਨ।
ਪਰ ਇਹ ਜਗ੍ਹਾ ਜਿੱਥੇ ਤੁਸੀਂ ਬੈਠੇ ਹੋ ਇਹ ਤੁਹਾਡੇ ਬੈਠਣ ਯੋਗ ਨਹੀਂ, ਇਹ ਕਲਗੀਧਰ ਦਾ ਸਥਾਨ ਹੈ, ਇੱਥੇ ਕੇਵਲ ਦਸਵੇਂ ਪਾਤਸ਼ਾਹ ਬਹਿੰਦੇ ਰਹੇ ਨੇ, ਉਹਨਾਂ ਦੇ ਬਰਾਬਰ ਕੋਈ ਦੂਜਾ ਨਹੀਂ ਜਿਹੜਾ ਉਹਨਾਂ ਦੀ ਜਗ੍ਹਾ ਤੇ ਬੈਠ ਸਕੇ, ਇਸ ਕਰਕੇ ਇੱਥੇ ਤੂੰ ਮੱਥਾ ਟੇਕਿਆ ਕਰ, ਇੱਥੇ ਵੰਦਨਾ ਕਰਿਆ ਕਰ, ਪਰ ਇੱਥੇ ਸਤਿਗੁਰਾਂ ਦੇ ਸਥਾਨ ਤੇ ਗੁਰੂ ਬਣ ਕੇ ਨਾ ਬੈਠਿਆ ਕਰ।
ਥਾਨ ਬਣਾਓ ਆਪਣ ਦੂਜਾ,
ਬੈਠਣਾ ਹੀ ਹੈ ਗੱਦੀ ਲਾ ਕੇ, ਕੋਈ ਦੂਜੀ ਜਗ੍ਹਾ ਬਣਾ ਲੈ, ਹੋਰ ਥੜਾ ਬਣਾ ਲੈ, ਇੱਥੇ ਕਿਹੜਾ ਕੋਈ ਜਗ੍ਹਾ ਦੀ ਕਮੀ ਹੈ, ਜੇ ਤੂੰ ਬੈਠਣਾ ਹੀ ਹੈ ਤੇ ਦੂਜਾ ਥੜਾ ਬਣਾ ਕੇ ਉੱਥੇ ਬੈਠਣਾ ਕਰ।
ਬੈਠ ਲੀਜਾ ਸਭ ਪੂਜਾ,
ਉੱਥੇ ਬਹਿ ਕੇ ਤੂੰ ਆਪਣੀ ਪੂਜਾ ਵੀ ਕਰਾ, ਲੋਕਾਂ ਕੋਲੋਂ ਮੱਥਾ ਵੀ ਟਕਾ, ਲੋਕਾਂ ਕੋਲੋਂ ਮਾਇਆ ਵੀ ਲੈ, ਤੈਨੂੰ ਕੋਈ ਨੀ ਰੋਕਦਾ, ਪਰ ਇਹ ਸਤਿਗੁਰਾਂ ਦੀ ਜਗ੍ਹਾ ਤੇ ਤੂੰ ਨਾ ਬੈਠ।
ਸੰਤ ਗੁਲਾਬ ਰਾਏ ਰਿਸ ਭਰਿਓ।
ਹੁਣ ਹਾਲਾਂਕਿ ਬਾਬੇ ਗੁਰਬਖਸ਼ ਨੇ ਤਾਂ ਹੱਥ ਜੋੜ ਕੇ ਬੇਨਤੀ ਕੀਤੀ ਸੀ, ਪਰ ਅੱਗੋ ਗੁਲਾਬ ਰਾਏ ਹੰਕਾਰ ਵਿੱਚ ਸੀ ਕਿ ਮੈਨੂੰ ਕੌਣ ਰੋਕ ਸਕਦਾ। ਹੁਣ ਜਿਹੜੇ ਬੰਦੇ ਅੰਦਰ ਹੰਕਾਰ ਹੁੰਦਾ ਉਹਦੇ ਅੰਦਰ ਕ੍ਰੋਧ ਵੀ ਹੁੰਦਾ, ਗੁੱਸੇ ਵਿੱਚ ਆ ਗਿਆ ਗੁਲਾਬ ਰਾਏ ਤੇ ਗੁੱਸੇ ਵਿੱਚ ਆ ਕੇ ਬੋਲਿਆ
ਕਿਉਂ ਫੁਕਰੇ ਮੋਏ ਦੇਖਤ ਜਰੇ।
ਬਾਬਾ ਗੁਰਬਖਸ਼ ਉਦਾਸੀ ਸਾਧ ਸੀ, ਮਹਾਤਮਾ ਸੀ, ਉਹਨੂੰ ਕਹਿੰਦਾ ਉਹ ਫੁਕਰੇ ਤੂੰ ਕਿਉਂ ਮੈਨੂੰ ਵੇਖ ਕੇ ਜਰਦਾ, ਮੈਨੂੰ ਵੇਖ ਕੇ ਕਿਉਂ ਸੜਦਾ ਹੈ?
ਪੁਰ ਉਜੜੇ ਉਹਨੇ ਕਿਨੂੰ ਵਸਾਇਓ?
ਸਾਰਾ ਆਨੰਦਪੁਰ ਸਾਹਿਬ ਉਜੜ ਗਿਆ ਸੀ, ਉਦੋਂ ਤਾਂ ਕਿਸੇ ਨੀ ਵਸਾਇਆ, ਹੁਣ ਮੈਂ ਇਹ ਵਸਾਇਆ ਨਗਰ ਆਨੰਦਪੁਰ ਸਾਹਿਬ, ਦੁਬਾਰਾ 60,000 ਰੁਪਇਆ ਖਰਚਿਆ। ਕਹਿੰਦਾ ਜਦੋਂ ਇਹ ਆਨੰਦਪੁਰ ਸਾਹਿਬ ਉਜੜਿਆ ਸੀ ਉਦੋਂ ਤਾਂ ਕਿਸੇ ਨੀ ਵਸਾਇਆ,
ਅਦਮ ਨਾ ਕਿਵੇਂ ਰਖਵਾਇਓ?
ਉਦੋਂ ਤਾਂ ਕਿਸੇ ਨੂੰ ਤੁਹਾਨੂੰ ਚੇਤੇ ਨੀ ਆਇਆ ਵੀ ਗੁਰੂ ਦੀ ਜਗ੍ਹਾ ਗੁਰੂ ਦਾ ਸਥਾਨ ਹੈ, ਇਹ ਬਣਾ ਲਈਏ, ਇਹਦਾ ਅਦਬ ਰੱਖੀਏ, ਸਤਿਕਾਰ ਰੱਖੀਏ।
ਉਪਾਏ ਕਰ ਦੇ ਕਰ ਦਰਬ,
ਉਦੋਂ ਕੋਈ ਤੁਸੀਂ ਉਪਾਅ ਨੀ ਕੀਤਾ ਪੈਸਾ ਧਨ ਦੇ ਕੇ ਗੁਰੂ ਦੇ ਸਥਾਨ ਦਾ, ਉਦੋਂ ਕੋਈ ਅਦਬ ਨੀ ਰੱਖਿਆ।
ਫਿਰ ਇਸ ਉਤੇ ਵਸਾਇਓ ਸਰਬ,
ਮੈਂ ਇਧਰ ਉਧਰ ਫਿਰ ਕੇ ਮਾਇਆ ਖਰਚ ਕੇ ਪੈਸੇ ਖਰਚ ਕੇ ਇਹ ਜਗ੍ਹਾ ਦੁਬਾਰਾ ਵਸਾਈ ਹੈ, ਸਥਾਨ ਦੁਬਾਰਾ ਬਣਾਏ ਨੇ।
ਗੁਰ ਥਲ ਬਿਦਦ ਕਰੇ ਧਨ ਲਾਇਓ,
ਮੈਂ ਪੈਸਾ ਧਨ ਖਰਚ ਕੇ ਗੁਰੂ ਸਾਹਿਬ ਦਾ ਇਹ ਸਥਾਨ ਬਿਦਤ ਕੀਤਾ, ਪ੍ਰਗਟ ਕੀਤਾ ਹੈ।
ਲੋਕਾਂ ਤੇ ਤੈ ਮੱਤ ਟਿਕਾਇਓ,
ਔਰ ਲੋਕਾਂ ਕੋਲ ਇੱਥੇ ਬਹਿ ਕੇ ਮੈਂ ਮੱਥਾ ਟਿਕਵਾਇਆ ਹੈ।
ਤੂੰ ਸੇਵਕ ਸੇਵਾ ਪਰ ਰੱਖ, ਸਮਤਾ ਹਿਤ ਕਹਿਬੇ ਕਿਮ ਕਾਕਾ।
ਤੂੰ ਸੇਵਕ ਆ, ਨੌਕਰ ਆ ਸਾਡਾ, ਤੇ ਤੈਨੂੰ ਸੇਵਾ ਵਾਸਤੇ ਰੱਖਿਆ ਹੋਇਆ, ਤੈਨੂੰ ਸਾਡੀ ਬਰਾਬਰੀ ਕਰਨ ਦੀ ਲੋੜ ਨਹੀਂ ਗੀ। ਅਸੀਂ ਗੁਰੂ ਦੀ ਅੰਸ਼ ਵੰਸ਼ ਚ ਹੁੰਦੇ ਆ, ਗੁਰੂ ਦੇ ਪੁੱਤਰ ਪੋਤਰੇ ਆ, ਤੇਰੀ ਸਾਡੀ ਬਰਾਬਰੀ ਕਰਨ ਦੀ ਤਾਕਤ ਨੀ। ਤੂੰ ਸੇਵਕ ਆ, ਸੇਵਕ ਬਣ ਕੇ ਰਹਿ, ਤੈਨੂੰ ਸੇਵਾ ਵਾਸਤੇ ਰੱਖਿਆ ਹੋਇਆ ਹੈ।
ਕਾਰਜ ਕਰਬੇ ਸ਼ਕਤ ਨਾ ਕੋਈ,
ਤੇਰੇ ਚ ਕੋਈ ਆਪ ਤਾਂ ਕੰਮ ਕਰਨ ਦੀ ਤਾਕਤ ਨਹੀਂ ਹੈ।
ਅਪਰ ਜੇ ਕਰੋ ਈਰਖਾ ਹੋਏ,
ਕੋਈ ਦੂਸਰੇ ਨੇ ਕੰਮ ਕੀਤਾ ਤੇ ਉਹਦੇ ਨਾਲ ਈਰਖਾ ਕਰਦਾ, ਉਹਦੇ ਨਾਲ ਤੂੰ ਦਵੈਸ਼ ਕਰਦਾ,
ਤਬ ਨਾ ਈਰਖਾ ਕਿਨੂੰ ਕਰੇ?
ਉਦੋਂ ਕਿਉਂ ਨਾ ਕਿਸੇ ਨੇ ਈਰਖਾ ਕੀਤੀ ਜਦੋਂ ਇਹ ਸਥਾਨ ਨਹੀਂ ਸੀ ਬਣਿਆ?
ਆਮਦਨੀ ਇੱਕ ਅਬ ਮਤ ਜਿਹੜੇ,
ਇੱਥੇ ਆਮਦਨ ਹੋ ਗਈ ਆ, ਰੁਪਈਏ ਆਉਣ ਲੱਗ ਪਏ ਨੇ, ਤੇ ਵੇਖ ਕੇ ਤੁਸੀਂ ਈਰਖਾ ਕਰਨ ਲੱਗ ਪਏ। ਉਹ ਪਹਿਲਾਂ ਕਿਉਂ ਨਾ ਈਰਖਾ ਕੀਤੀ ਤੂੰ? ਹੁਣ ਪੈਸੇ ਆਉਣ ਲੱਗ ਪਏ, ਆਮਦਨ ਆਉਣ ਲੱਗ ਪਈ, ਤੇ ਵੇਖ ਕੇ ਈਰਖਾ ਕਰਨ ਲੱਗ ਪਿਆ।
ਮੁਝ ਆਗੇ ਆਵਦੇ ਉਹਨਾਂ ਦਿਖਾਏ,
ਚਲਾ ਜਾ ਇੱਥੋਂ, ਮੇਰੀਆਂ ਅੱਖਾਂ ਦੇ ਸਾਹਮਣੇ ਮੁੜ ਕੇ ਨਾ ਦਿਸੀ, ਮੇਰੀਆਂ ਅੱਖਾਂ ਤੋਂ ਓਹਲੇ ਹੋ ਜਾ।
ਦੂਰ ਕਰੋ ਗਹਿ ਕਹਿ ਬਰਿਆਏ,
ਫਿਰ ਨਾ ਹੋਇਆ ਮੇਰੀਆਂ ਅੱਖਾਂ ਤੋਂ ਉਲੋਏ, ਤੇ ਫਿਰ ਮੇਰੇ ਨੌਕਰ ਬੈਠੇ ਨੇ ਆ ਸਾਹਮਣੇ, ਇਹ ਫੜ ਕੇ ਆਪੇ ਤੈਨੂੰ ਦੂਰ ਕਰ ਦੇਣਗੇ।
ਤੀਨ ਚਾਰ ਨਾਲ ਉੱਠ ਤਤ ਕਾਲਾ, ਪਕੜ ਤਕੀਲ ਵੈਰ ਨਿਕਾਲਾ।
ਗੁਲਾਬ ਰਾਏ ਨੇ ਗੱਲ ਹਾਲੇ ਕਹੀ ਸੀ ਕਿ ਇਹਦੇ ਤਿੰਨ ਚਾਰ ਬੰਦੇ ਉੱਠੇ ਤੇ ਜਾ ਕੇ ਭਾਈ ਗੁਰਬਖਸ਼ ਉਦਾਸੀ ਸਾਹਿਬ ਦੀਆਂ ਬਾਹਾਂ ਫੜ ਕੇ ਧੱਕਾ ਮਾਰਨਾ ਸ਼ੁਰੂ ਕਰ ਦਿੱਤਾ। ਜਿੱਥੇ ਬੈਠਾ ਸੀ, ਇਹਦੀ ਜਗ੍ਹਾ ਸੀ, ਉਹਦੇ ਵਿੱਚੋਂ ਦਰਬਾਰ ਇਹਦਾ ਦੀਵਾਨ ਜਿਹੜਾ ਸੀ ਉਹਦੇ ਵਿੱਚੋਂ ਧੱਕੇ ਮਾਰ ਕੇ ਭਾਈ ਗੁਰਬਖਸ਼ ਨੂੰ ਬਾਹਰ ਕੱਢਣ ਲੱਗੇ।
ਜਾਨ ਅਵਗਿਆ ਕੋ ਅਪਰਾਧੋ,
ਭਾਈ ਗੁਰਬਖਸ਼ ਨੇ ਵੇਖਿਆ ਵੀ ਇਹਨੇ ਮੇਰੀ ਵੀ ਅਵਗਿਆ ਕੀਤੀ, ਸਤਿਗੁਰਾਂ ਦੇ ਅਸਥਾਨ ਦੀ ਵੀ ਅਵਗਿਆ ਕੀਤੀ ਹੈ, ਇਹਦਾ ਬੜਾ ਵੱਡਾ ਅਪਰਾਧ ਹੈ।
ਜੀਓ ਸਰਾਪ ਕੋ ਪਿਓ ਤਵ ਸਾਧੂ,
ਸਾਧੂ ਸੀ ਉਹ ਵੀ ਸਾਧਨਾ ਵਾਲਾ ਜਿਹੜਾ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਉਦੋਂ ਸੇਵਾ ਕਰਦਾ ਰਿਹਾ ਜਦੋਂ ਤੁਰਕਾਂ ਦਾ ਘੇਰਾ ਸੀ, ਉਹਦੀ ਕੋਈ ਛੋਟੀ ਮੋਟੀ ਘਾਲਣਾ ਨਹੀਂ ਸੀ, ਤੇ ਤਪੱਸਿਆ ਸੀ, ਤਪੱਸਿਆ ਦੇ ਬਲ ਕਰਕੇ ਸ਼ਬਦ ਸਿੱਧੀ ਸੀ ਉਹਦੇ ਕੋਲ, ਉਹਨੇ ਬਚਨ ਕਰ ਦਿੱਤਾ ਉਸ ਵੇਲੇ ਗੁਲਾਬ ਰਾਏ ਨੂੰ ਕਹਿ ਦਿੱਤਾ,
ਕੇਤਕ ਦਿਨ ਮੈਂ ਜੜ ਉਖੜੈ।
ਜਾ ਗੁਲਾਬ ਰਾਏ, ਕੁਝ ਦਿਨਾਂ ਦੀ ਗੱਲ ਆ, ਕੁਝ ਦਿਨਾਂ ਚ ਤੇਰੀਆਂ ਜੜਾਂ ਆਨੰਦਪੁਰ ਸਾਹਿਬ ਚੋਂ ਪੁੱਟੀਆਂ ਜਾਣਗੀਆਂ।
ਸੁੱਤ ਸਮੇਤ ਤੁਰਨ ਹੀ ਛੈ,
ਆਪਣੇ ਪੁੱਤਰ ਸਮੇਤ ਤੁਰਨ ਹੀ ਛੇਤੀ ਖਤਮ ਹੋ ਜਾਏਗਾ, ਮੁੱਕ ਜਾਏਗਾ।
ਇਮ ਕਹਿ ਗਏ ਆਪਣੇ ਦੇਰੇ,
ਕਿ ਭਾਈ ਗੁਰਬਖਸ਼ ਆਪਣੇ ਸਥਾਨ ਤੇ ਜਿੱਥੇ ਸੇਵਾ ਕਰਦਾ ਸੀ ਨੌਵੇਂ ਪਾਤਸ਼ਾਹ ਦੀ ਜਗ੍ਹਾ ਤੇ ਉੱਥੇ ਚਲਾ ਗਿਆ।
ਸੇਵ ਦੇਵਰੇ ਕਰਕਨੇ,
ਦਿਓਰੇ ਦੀ ਸੇਵਾ ਗੁਰੂ ਸਾਹਿਬ ਦਾ ਰੂਪ ਜਾਣ ਕੇ, ਨੌਵੇਂ ਪਾਤਸ਼ਾਹ ਦਾ ਰੂਪ ਜਾਣ ਕੇ ਕਰਦਾ ਰਿਹਾ।
ਚਿਤ ਮੈਂ ਤਪੈ ਸਾਧ ਬੋ ਤੇਰਾ,
ਪਰ ਉਹ ਸਾਧੂ ਸੀ, ਮਨ ਵਿੱਚ ਉਹਦੇ ਦੁੱਖ ਬੜਾ ਸੀ ਕਿ ਗੁਲਾਬ ਰਾਏ ਨੇ ਚੰਗਾ ਨਹੀਂ ਕੀਤਾ, ਸਤਿਗੁਰਾਂ ਦੇ ਅਸਥਾਨ ਦੀ ਬੇਅਦਬੀ ਕਰਦਾ, ਮਹਾਰਾਜ ਜੀ ਦੇ ਅਸਥਾਨ ਤੇ ਬੈਠਦਾ, ਫਿਰ ਮੈਨੂੰ ਵੀ ਝਿੜਕਿਆ, ਧੱਕੇ ਮਰਵਾਏ ਨੇ, ਮਨ ਦੇ ਵਿੱਚ ਉਹਦੇ ਦੁੱਖ ਬਹੁਤ ਹੈ।
ਬਾਦ ਅਨਾਦਰ ਕੀਨਸ ਮੇਰਾ,
ਵਿਅਰਥ ਹੀ ਉਹਨੇ ਮੇਰਾ ਅਨਾਦਰ ਕੀਤਾ, ਮੈਂ ਤਾਂ ਬੇਨਤੀ ਕੀਤੀ ਸੀ ਹੱਥ ਜੋੜ ਕੇ ਉਹਦੇ ਅੱਗੇ, ਤੇ ਉਹਨੇ ਉਲਟਾ ਮੇਰਾ ਨਿਰਾਦਰ ਕੀਤਾ ਹੈ, ਮੇਰੇ ਨਾਲ ਝਗੜਾ ਕੀਤਾ ਹੈ।
ਗੁਰੂ ਅਵਗਿਆ ਤੇ ਮੈਂ ਕਹਿਓ।
ਮੈਂ ਤਾਂ ਸਤਿਗੁਰਾਂ ਦੇ ਅਸਥਾਨ ਦੀ ਅਵਗਿਆ ਹੁੰਦੀ ਵੇਖੀ ਤਾਂ ਉਹਨੂੰ ਇਹ ਗੱਲ ਕਹੀ ਸੀ ਕਿ ਤੂੰ ਆਪਣਾ ਵੱਖਰਾ ਥੜਾ ਬਣਾ ਕੇ ਬਹਿ ਜਾ, ਸਤਿਗੁਰਾਂ ਦੀ ਜਗ੍ਹਾ ਤੇ ਕਿਉਂ ਬਹਿਣਾ। ਮੈਂ ਤਾਂ ਬੇਨਤੀ ਕੀਤੀ ਸੀ ਪਰ ਉਹਨੇ ਨਹੀਂ ਮੰਨੀ।
ਗਰਬਤ ਮਨ ਤੇ ਨੀਕ ਨਾ ਲਿਓ।
ਔਰ ਹੰਕਾਰ ਦੇ ਨਾਲ ਉਹਨੇ ਮੇਰੀ ਇਹ ਗੱਲ ਚੰਗੀ ਕਰਕੇ ਮੰਨਣ ਦੀ ਬਜਾਏ ਸਗੋਂ ਉਲਟੀ ਕਰਕੇ ਮੰਨੀ ਹੈ।
ਕੇਤਕ ਦਿਨ ਬੀਤੇ ਤਿਸ ਪਾਚੇ,
ਤਰ੍ਹਾਂ ਕੁਝ ਕੁ ਦਿਨ ਬਤੀਤ ਹੋ ਗਏ।
ਜੇ ਸ਼ਿਟ ਪੁੱਤਰ ਦੇ ਪ੍ਰਿਆ ਬਾਛੇ,
ਗੁਲਾਬ ਰਾਏ ਦਾ ਇੱਕ ਵੱਡਾ ਪੁੱਤਰ ਸੀ, ਇਹਨੂੰ ਬੜਾ ਪਿਆਰਾ ਸੀ, ਪੁੱਤਰਾਂ ਨਾਲ ਸਨੇਹ ਹੁੰਦਾ ਹੀ ਹੈ, ਤੇ ਗੁਲਾਬ ਰਾਏ ਦਾ ਇੱਕ ਵੱਡਾ ਪੁੱਤਰ ਸੀ, ਉਹਦੇ ਨਾਲ ਇਹਦਾ ਬੜਾ ਪਿਆਰ ਸੀ।
ਕਿਸ ਕਾਰਨ ਤੇ ਸੋ ਮਰ ਗਏ ਹੋ।
ਪਰਮੇਸ਼ਰ ਵੱਲੋਂ ਹੋਣੀ ਆ ਗਈ ਮੌਤ, ਤਾਂ ਸਭ ਦੇ ਸਿਰ ਤੇ ਆਉਣੀ ਹੈ, ਹੋਣੀ ਵਰਤ ਗਈ, ਕਹਿੰਦੇ ਸੁਭਾਵਕ ਹੀ ਹੋਣੀ ਵਰਤੀ ਤੇ ਉਹਦੀ ਮੌਤ ਹੋ ਗਈ।
ਦਾਉ ਕਰਿਓ ਅਤਿਸ਼ੈ ਦੁੱਖ ਪਇਓ।
ਉਹਦਾ ਇਹ ਸੰਸਕਾਰ ਕਰਕੇ ਆਇਆ ਤੇ ਬੜਾ ਡਾਢਾ ਦੁੱਖ ਗੁਲਾਬ ਰਾਏ ਦੇ ਮਨ ਚ ਕੇ ਮੇਰਾ ਪੁੱਤਰ ਮਾਰਿਆ ਗਿਆ।
ਸ਼ੋਕ ਬਿਕੈ ਵਿਆਕੁਲ ਹੋਏ ਰਹਿਓ।
ਮਰ ਗਿਆ, ਬੜਾ ਸ਼ੋਕ ਬੜਾ ਦੁੱਖ ਗੁਲਾਬ ਰਾਏ ਦੇ ਮਨ ਦੇ ਵਿੱਚ ਹੋਇਆ।
ਖਾਨ ਪਾਨ ਕੋ ਚਿਤ ਨੈ ਚਿਓ।
ਨਾ ਇਹਦਾ ਕੁਝ ਖਾਣ ਨੂੰ ਚਿਤ ਕਰੇ, ਨਾ ਕੁਝ ਜਲ ਪਾਣੀ ਛਕਣ ਨੂੰ ਚਿਤ ਕਰੇ।
ਤਿਸ ਕੀ ਮਾਤ ਬਿਰਲਾਪ ਬਨੇਰੇ।
ਇਹਦੀ ਜਿਹੜੀ ਘਰ ਵਾਲੀ ਸੀ ਉਹ ਵੀ ਬਿਰਲਾਪ ਕਰਦੀ ਹੈ, ਜਿਹਦਾ ਜਵਾਨ ਪੁੱਤਰ ਮਰ ਗਿਆ ਸੀ ਉਹ ਵੀ ਬਿਰਲਾਪ ਕਰਦੀ, ਬੜਾ ਡਾਢਾ ਰੋਂਦੀ ਹੈ।
ਮੋਚਿਤ ਅਸ਼ਰ ਪਾਤਵ ਤੇਰੇ।
ਅੱਖਾਂ ਵਿੱਚੋਂ ਹੰਝੂ ਵਹਾਉਂਦੀ ਹੈ, ਨੇਤਰਾਂ ਚੋਂ ਨੀਰ ਵਹਾਉਂਦੀ ਹੈ।
ਦਿਵਸ ਤੀਸਰੇ ਜੋ ਸੁੱਤ ਮਰਿਓ।
ਕਹਿੰਦੇ ਇਹਦੇ ਪੁੱਤਰ ਨੂੰ ਮਰੇ ਨੂੰ 3 ਦਿਨ ਹੋ ਗਏ, ਜਦੋਂ ਤੀਸਰਾ ਦਿਨ ਚੜਿਆ
ਕੇ ਨਰ ਸੰਗ ਵੈਰ ਮਿਲ ਪਰਿਓ।
ਕਹਿੰਦੇ ਕਿਸੇ ਨਰ ਨੂੰ ਇਹਦਾ ਜਿਹੜਾ ਮਰਿਆ ਹੋਇਆ ਪੁੱਤਰ ਸੀ ਉਹਦੀ ਰੂਹ ਮਿਲ ਗਈ, ਉਹ ਕਹਿੰਦੇ ਕਿਸੇ ਨੂੰ ਮਿਲੀ।
ਅਤੇ ਉਹ ਸੱਸਾ ਇੱਕ ਦੀਨ ਸਹਾਤ,
ਇੱਕ ਮਰਿਆ ਹੋਇਆ ਸਹਿਆ ਸੀ ਖਰਗੋਸ਼, ਉਹਨੇ ਕਿਸੇ ਨਰ ਨੂੰ ਦੇ ਦਿੱਤਾ।
ਕਹਿਓ ਸੰਦੇਸਾ ਪਿਤ ਕੇ ਸਾਥ।
ਕਹਿੰਦਾ ਵੀ ਜਾ ਕੇ ਮੇਰੇ ਪਿਤਾ ਨੂੰ ਮੇਰਾ ਸੁਨੇਹਾ ਦੇ ਦੇ।
ਸ਼ੁੱਧ ਧੋਏ ਕਿਮ ਸੰਕਟ ਧਾਰੇ।
ਕਹੀਂ ਕਿ 3 ਦਿਨਾਂ ਤੋਂ ਭੁੱਖਾ ਬੈਠਾ, ਭੁੱਖ ਲੱਗੀ ਹੋਣੀ ਆ ਉਹਨੂੰ, ਬੜਾ ਦੁਖੀ ਆ, ਸੰਕਟ ਧਾਰਨ ਕਰਕੇ ਬੈਠਾ।
ਮੁਝ ਕੋ ਜੀਵਤ ਹੀ ਨਿਰਦਾਰੇ।
ਉਹਨੂੰ ਆਖੋ ਕਿ ਮੈਂ ਜਿਉਂਦਾ ਹੀ ਆ, ਮੈਂ ਕਿਹੜਾ ਮਰਿਆ। ਕਹਿੰਦਾ ਇਹ ਜਾ ਕੇ ਸੁਨੇਹਾ ਤੂੰ ਮੇਰੇ ਪਿਤਾ ਨੂੰ ਦੇ ਦੇ।
ਬਿਲਿਆ ਮਖਨ ਅਚੈ ਆਹਾਰਾ, ਯਾਂ ਤੇ ਪਠਿਓ ਤੈਨੂੰ ਇਤ ਮਾਰਾ।
ਮੇਰਾ ਪਿਤਾ ਜਿਹੜਾ ਉਹ ਮਾਸ ਬਿਨਾ ਰੋਟੀ ਨਹੀਂ ਖਾਂਦਾ, ਇਸ ਕਰਕੇ ਇਹ ਜਿਹੜਾ ਸਹਿਆ ਇਹ ਮਾਰ ਕੇ ਮੈਂ ਆਪਣੇ ਪਿਤਾ ਲਈ ਭੇਜ ਰਿਹਾ ਵੀ ਉਹ ਇਹਦੇ ਮਾਸ ਦੇ ਨਾਲ ਰੋਟੀ ਖਾ ਲਵੇ, ਪ੍ਰਸ਼ਾਦਾ ਛਕ ਲਵੇ, ਕਿਉਂਕਿ ਮੈਂ ਭੇਜ ਰਿਹਾ। ਇਹ ਸੱਚ ਹੋਈ ਕਿ ਨਾ ਹੋਈ, ਪਰ ਉਹਦੇ ਚੇਲਿਆਂ ਨੇ ਅੱਗੋਂ ਇਹ ਗੱਲ ਬਣਾ ਲਈ ਗੁਲਾਬ ਰਾਏ ਦਿਆਂ ਨੇ ਕਿ ਉਹ ਲੜਕਾ ਜਿਹੜਾ ਉਹਨੇ ਇਹ ਸਹਿਆ ਦਿੱਤਾ, ਖਰਗੋਸ਼ ਦਿੱਤਾ, ਤੇ ਆਖਿਆ ਮੇਰੇ ਪਿਤਾ ਨੂੰ ਜਾ ਕੇ ਕਹੋ ਵੀ ਇਹਦਾ ਮਾਸ ਲੈ ਕੇ ਰੋਟੀ ਖਾ ਲਵੇ।
ਮੋਏ ਮਰੇ ਉਹ ਲੱਕ ਸ਼ੋਕ ਨਾ ਕੀਜੈ,
ਮੈਨੂੰ ਮਰਿਆ ਜਾਣ ਕੇ ਦੁੱਖ ਨਾ ਮਨਾਵੇ।
ਖਾਣ ਪਾਨ ਕਰ ਆਨੰਦ ਬੀਜੈ,
ਲੰਗਰ ਪ੍ਰਸ਼ਾਦ ਛਕ ਕੇ ਭੋਜਨ ਛਕ ਕੇ ਆਨੰਦਿਤ ਹੋਵੇ।
ਸੁਣ ਲੈ ਕਰ ਸੋ ਮਨ ਆਇਓ।
ਇਹ ਸੁਣ ਕੇ ਉਹ ਬੰਦਾ ਕਹਿੰਦੇ ਮਰਿਆ ਹੋਇਆ ਸਹਿਆ ਲੈ ਕੇ ਜਿੱਥੇ ਗੁਲਾਬ ਰਾਏ ਬੈਠਾ ਬੜਾ ਦੁੱਖ ਮਨਾ ਰਿਹਾ ਸੀ ਉੱਥੇ ਆਇਆ।
ਸੁਤ ਕੋ ਕਹਿਬੋ ਸਗਲ ਸੁਣਾਇਓ।
ਜੋ ਗੱਲਾਂ ਇਹਦੇ ਪੁੱਤਰ ਨੇ ਕਹੀਆਂ ਸਨ ਉਹ ਚੇਲੇ ਨੇ ਆ ਕੇ ਉਸੇ ਤਰ੍ਹਾਂ ਗੁਲਾਬ ਰਾਏ ਨੂੰ ਦੱਸੀਆਂ ਨੇ।
ਸੁਣ ਗੁਲਾਬ ਰਾਏ ਤੋਂ ਹਰਕੇ।
ਗੁਲਾਬ ਰਾਏ ਬੜਾ ਖੁਸ਼ ਹੋਇਆ ਵੀ ਮੇਰਾ ਪੁੱਤਰ ਇੰਨੀ ਉੱਚੀ ਅਵਸਥਾ ਵਾਲਾ ਵੀ ਹਲੇ ਵੀ ਜਿਉਂਦਾ, ਮਰਨ ਤੋਂ ਬਾਅਦ ਵੀ। ਉਹ ਬੜਾ ਖੁਸ਼ ਹੋਇਆ।
ਸ਼ਕਤ ਸਹਿਤ ਨਿਜ ਸੁਧ ਕੋ ਪਰਕਿਓ।
ਦੇਖਿਆ ਵੀ ਮੇਰਾ ਪੁੱਤਰ ਤਾਂ ਸ਼ਕਤੀ ਵਾਲਾ ਕਰਾਮਾਤੀ ਹੈ।
ਲੇ ਕਰ ਮਾਸ ਬਣਾਏ ਰਿੰਦਾਇਓ।
ਇਹਨੇ ਆਖਿਆ ਵੀ ਇਹ ਜਿਹੜਾ ਸਹਿਆ ਲਿਆਂਦਾ ਇਹਨੂੰ ਰਿੰਨੋ, ਇਹਨੂੰ ਬਣਾਓ, ਉਹਦਾ ਮਾਸ ਕਹਿੰਦੇ ਬਣਾਇਆ ਗਿਆ।
ਨਿਜ ਘਰ ਮੈਂ ਤਿਮ ਪਾਕ ਪਠਾਇਓ।
ਆਪਣੇ ਘਰ ਦੇ ਵਿੱਚ ਵੀ ਇਹਨੇ ਉਹ ਸਾਰੀ ਗੱਲ ਕਹਿ ਕੇ ਭੇਗ ਦਿੱਤੀ ਵੀ ਏਦਾਂ ਮੇਰੇ ਪੁੱਤਰ ਨੇ, ਉਹ ਕਹਿੰਦਾ ਵੀ ਮੈਂ ਹਾਲੇ ਵੀ ਜਿਉਂਦਾ ਮਰਿਆ ਨਹੀਂ ਹੋਇਆ, ਉਹਨੇ ਇਸ ਖਰਗੋਸ਼ ਇਹ ਸਹਿਆ ਭੇਜਿਆ ਹੈ।
ਸੁਣ ਕਰ ਸੁਧ ਕੀ ਮਾਤਰ ਸਾਨੇ।
ਜਿਹੜੀ ਮਾਂ ਸੀ ਨਾ ਲੜਕੇ ਦੀ, ਯਾਨੀ ਕਿ ਗੁਲਾਬ ਰਾਏ ਦੀ ਘਰ ਵਾਲੀ, ਉਹ ਬੜੀ ਗੁੱਸੇ ਵਿੱਚ ਆਈ ਜਦੋਂ ਉਹਨੇ ਗੱਲ ਸੁਣੀ
ਭਾਈ ਕੋਬਤੇ ਨਿਟਰ ਬਕਾਨੇ
ਗੁੱਸੇ ਵਿੱਚ ਆ ਕੇ ਬੜੇ ਕ੍ਰੋਧ ਵਿੱਚ ਆ ਕੇ ਬੋਲੀ ਗੁਲਾਬ ਰਾਏ ਨੂੰ
ਆਮਕ ਖਾਨ ਬਿਨਾ ਕੁਲਾਵੇ ਅਨਕ ਫਰੇਬਨ ਬਾਤ ਬਣਾਵੇ
ਲੱਗੀ ਵੀ ਖਾਣਾ ਮਾਸ ਹੈ ਤੇ ਬਹਾਨਾ ਇਹ ਬਣਾਉਂਦਾ ਵੀ ਮੇਰਾ ਪੁੱਤਰ ਉਹਨੇ ਭੇਜਿਆ ਖਰਗੋਸ਼ ਕਿਤੇ ਮਰੇ ਬੰਦੇ ਵੀ ਸਹੀ ਭੇਜਦੇ ਨੇ ਉਹ ਵੀ ਮਾਰ ਕੇ ਵੀ ਜਾਣ ਬੁੱਝ ਕੇ ਮਾਸ ਬਿਨਾਂ ਰੋਟੀ ਜੋ ਨਹੀਂ ਸੀ ਖਾਂਦਾ ਕਹਿੰਦੀ ਖਾਣਾ ਮਾਸ ਹੈ ਵੀ ਜ਼ੁਬਾਨ ਇਹਦੀ ਸਵਾਦ ਕਰਕੇ ਰੱਜੀ ਦੀ ਨਹੀਂ ਹੈ ਤੇ ਫਰੇਬ ਬਣਾ ਰਿਹਾ ਛਲ ਕਰ ਰਿਹਾ ਵੀ ਮੇਰੇ ਪੁੱਤਰ ਨੇ ਭੇਜਿਆ
ਪੁੱਤਰ ਨਹੀਂ ਪਿਆਰੋ ਜੇ ਰਿਦੈ
ਇਹਨੂੰ ਆਪਣਾ ਪੁੱਤਰ ਪਿਆਰਾ ਨਹੀਂ ਇਹਨੂੰ ਮਾਸ ਪਿਆਰਾ ਹੈ
ਚੁਨ ਪ੍ਰਿਆ ਜਦ ਕਦੇ
ਹਰ ਵੇਲੇ ਇਹਨੂੰ ਮਾਸ ਖਾਣਾ ਪਸੰਦ ਹੈ ਹਰ ਵੇਲੇ ਮਾਸ ਖਾਣ ਦੀ ਰੀਝ ਰੱਖਦਾ ਹੈ
ਕਾਂ ਸ਼ੋਕ ਉਪਜੈ ਬਿਰਲਾ ਪੈ
ਮਨ ਚ ਕਿੱਥੇ ਸ਼ੋਕ ਹੈ ਵੀ ਤਿੰਨ ਦਿਨ ਹੋਏ ਹੁਣ ਪੁੱਤਰ ਮਰੇ ਨੂੰ ਤੇ ਇਹਨੇ ਸਹਿਆ ਰਿਹਾ ਹੋਵੇ ਮਾਸ ਰਿਹਾ ਹੋਵੇ ਇਹਨੂੰ ਕਾਹਦਾ ਸ਼ੋਕ ਹੈ ਇਹਦੇ ਪੁੱਤਰ ਮਰਨ ਦਾ
ਛੁਦਤ ਕਹਾ ਜਿਨ ਸੁਤ ਬ੍ਰਿਆ ਤਾਪੈ
ਜਿਨ੍ਹਾਂ ਨੂੰ ਆਪਣੇ ਪੁੱਤਰ ਦਾ ਵਿਛੋੜਾ ਲੱਗਾ ਹੋਵੇ ਨਾ ਉਹਨਾਂ ਨੂੰ ਤਾਂ ਭੁੱਖ ਨਹੀਂ ਲੱਗਦੀ ਇਹ ਮਾਸ ਖਾਣ ਨੂੰ ਤਿਆਰ ਬੈਠਾ ਜਿਨ੍ਹਾਂ ਦਾ ਪੁੱਤਰ ਵਿਛੜਿਆ ਹੋਵੇ ਉਹਨਾਂ ਨੂੰ ਤਾਂ ਭੁੱਖ ਨਹੀਂ ਲੱਗਦੀ ਭੁੱਖ ਨਹੀਂ ਵਿਆਪਦੀ
ਸ਼ੁਭ ਗੁਣ ਸਹਿਤ ਪੁੱਤਰ ਅਸ ਮਰੇ
ਪੁੱਤਰ ਵੀ ਆਗਿਆਕਾਰੀ ਹੋਵੇ ਸ਼ੁਭ ਗੁਣਾਂ ਵਾਲਾ ਹੋਵੇ ਤੇ ਐਸਾ ਪੁੱਤਰ ਮਰ ਜਾਵੇ
ਪਿਤਾ ਨਿਠੁਰ ਸਵਾਦਨ ਇਤ ਧਰੈ
ਉਹ ਇਹੋ ਜਿਹਾ ਕਠੋਰ ਹੋਵੇ ਕਿ ਉਹ ਸਵਾਦ ਲੈਣ ਵਾਸਤੇ ਮਾਸ ਖਾਣ ਤੋਂ ਨਾ ਰੱਜਦਾ ਹੋਵੇ
ਖਾਏ ਅਗਾਵੇ ਆਮਕ ਸੋਏ ਹਮਕੋ ਸ਼ੋਕ ਦੁੱਖ ਬੋਏ
ਖਾਵੇ ਖਾਂਦਾ ਮਾਸ ਪਰ ਅਸੀਂ ਨਹੀਂ ਖਾਣਾ ਸਾਨੂੰ ਤਾਂ ਬੜਾ ਡਾਢਾ ਸ਼ੋਕ ਹੈ ਅਸੀਂ ਤਾਂ ਸ਼ੋਕ ਮਨਾਉਣਾ ਹੈ
ਇਤਿਆਦਕ ਬੋਕਿਓ ਕਠੋਰ
ਗੁਲਾਬ ਰਾਏ ਦੀ ਘਰਵਾਲੀ ਨੇ ਬੜੇ ਕਠੋਰ ਬੋਲ ਬੋਲੇ
ਉਹ ਗੁਲਾਬ ਰਾਏ ਕੀ ਔਰ
ਗੁਲਾਬ ਰਾਏ ਦੇ ਕੋਲੋਂ ਬੰਦਾ ਜਿਹੜਾ ਇਹਨੇ ਘਰ ਭੇਜਿਆ ਸੀ ਉਹ ਸਾਰੀਆਂ ਗੱਲਾਂ ਸੁਣ ਕੇ ਵਾਪਸ ਆਇਆ
ਘਰ ਕੀ ਕਹਿਮਤ ਸਕਲ ਸੁਣਾਏ
ਘਰਵਾਲੀ ਨੇ ਜਿਹੜੇ ਜਿਹੜੇ ਬੋਲ ਬੋਲੇ ਸਾਨੂੰ ਸਾਰੇ ਜਾ ਕੇ ਉਹਨੇ ਗੁਲਾਬ ਰਾਏ ਨੂੰ ਸੁਣਾਏ
ਉਹ ਮੈਂ ਖਰ ਜਿਮ ਅਨੀਤ ਸਾਏ
ਗੁਲਾਬ ਰਾਏ ਦੇ ਕਲੇਜੇ ਵਿੱਚ ਏਦਾਂ ਉਹ ਬੋਲ ਚੁਭੇ ਦੀ ਘਰਵਾਲੀ ਦੇ ਮਨ ਨੂੰ ਜਿਵੇਂ ਕਿਸੇ ਨੇ ਕਲੇਜੇ ਚ ਅਣੀਆਂ ਵਾਲੇ ਤੀਰ ਚਬੋ ਦਿੱਤੇ ਹੋਣ
ਬਾਕ ਬਾਨਣ ਤੇ ਬੀਦਨ ਹੋਵਾ
ਆਪਣੀ ਘਰਵਾਲੀ ਦੀਆਂ ਗੱਲਾਂ ਦੇ ਵਾਕਾਂ ਦੇ ਬਾਣਾ ਨਾਲ ਇਹਦਾ ਮਨ ਵਿੰਨਿਆ ਗਿਆ ਇਹਦਾ ਦਿਲ ਵਿੰਨਿਆ ਗਿਆ
ਬਹੁ ਵਿਆਕੁਲਤਾ ਰਿਦਾ ਪਰੋਵਾ
ਬੜਾ ਵਿਆਕੁਲ ਹੋ ਗਿਆ ਗੁਲਾਬ ਰਾਏ ਤੇ ਬਹੁਤ ਜ਼ਿਆਦਾ ਵਿਆਕੁਲ ਹੋ ਕੇ ਰਿਦਾ ਅਕਲਾ ਗਿਆ
ਖਾਏ ਨਾ ਜਾਏ ਹਟਿਓ ਨਾ ਜਾਏ
ਮਾਸ ਇਹਨੇ ਅੱਗੇ ਰੱਖਿਆ ਸੀ ਨਾ ਇਹਦੇ ਕੋਲੋਂ ਖਾਧਾ ਜਾਵੇ ਤੇ ਨਾ ਰੁਕਿਆ ਜਾਵੇ ਰੁਕਿਆ ਇਸ ਕਰਕੇ ਨਹੀਂ ਜਾਂਦਾ ਵੀ ਮੇਰੇ ਪੁੱਤਰ ਨੇ ਭੇਜਿਆ ਖਾਧਾ ਇਸ ਕਰਕੇ ਨਹੀਂ ਜਾਂਦਾ ਵੀ ਘਰਵਾਲੀ ਨੇ ਤਾਨੇ ਮਾਰੇ ਨੇ ਏਦਾਂ ਬੜੇ ਦੁੱਖ ਦੇ ਨਾਲ ਬੈਠਾ ਹੈ
ਚਿੱਤ ਚਿੰਤਾ ਅਤਿਸ਼ੈ ਕਲਾਏ
ਚਿੱਤ ਵਿੱਚ ਇਹਦੇ ਬੜੀ ਡਾਢੀ ਚਿੰਤਾ ਬੜਾ ਵਿਆਕੁਲ ਬਹੁਤ ਜ਼ਿਆਦਾ ਕੁਲਾਇਆ
ਬਹੁਤ ਦੁੱਖ ਪਾਏ ਕ੍ਰੋਧਤ ਵੱਧ ਗਏ
ਆਖਰਕਾਰ ਇੰਨਾ ਦੁੱਖ ਪਾਇਆ ਵੀ ਇਹਦਾ ਗੁੱਸਾ ਵੱਧ ਗਿਆ ਕ੍ਰੋਧ ਵੱਧ ਗਿਆ ਗੁਲਾਬ ਰਾਏ ਅੰਦਰ
ਸ਼ਰਾਪਤ ਸਹਿਤ ਸੁਦੁਰ ਬਚ ਗਏ
ਇਹਨੇ ਸ਼ਰਾਪ ਦਿੱਤਾ ਆਪਣੀ ਘਰਵਾਲੀ ਨੂੰ ਹੀ ਘਰਵਾਲੀ ਨੂੰ ਹੀ ਸ਼ਰਾਪ ਦਿੰਦਿਆਂ ਬੋਲਿਆ
ਅਪਰ ਪੁੱਤਰ ਅਰ ਮੋਏ ਸਮੇਤ
ਜਿਹੜਾ ਮੇਰਾ ਦੂਜਾ ਪੁੱਤਰ ਹੈ ਤੇ ਮੈਂ ਮੇਰੇ ਸਮੇਤ ਜਿਹੜਾ ਮੇਰਾ ਦੂਸਰਾ ਪੁੱਤਰ ਹੈ
ਮੈਂ ਕਿਸੂ ਕੋ ਟਿਕੇ ਨਕੇਤ
ਉਹ ਵੀ ਇਸ ਘਰ ਦੇ ਵਿੱਚ ਹੁਣ ਕਿਸੇ ਨੂੰ ਨਜ਼ਰ ਨਹੀਂ ਆਉਣਗੇ ਨਾ ਮੈਂ ਤੇ ਨਾ ਮੇਰਾ ਦੂਜਾ ਪੁੱਤਰ ਇਹ ਵੀ ਹੁਣ ਘਰ ਵਿੱਚ ਕਿਸੇ ਨੂੰ ਨਾ ਦਿਸਣਗੇ
ਕਰਤ ਸ਼ੋਕ ਹੀ ਬੈਠੋ
ਹੁਣ ਬੈਠੇ ਸ਼ੋਕ ਹੀ ਮਨਾਈ ਜਾਈ ਸ਼ੋਕ ਮਨਾਨੀ ਆ ਨਾ ਤੇ ਸਾਡੇ ਤੋਂ ਵੀ ਜਾਣ ਤੋਂ ਬਾਅਦ ਘਰ ਵਿੱਚ ਬੈਠੀ ਸ਼ੋਕ ਹੀ ਮਨਾਈ ਜਾਈ
ਖਾਨ ਪਾਨ ਨਿਤ ਦੁੱਖ ਤੇ ਲਈ ਹੈ
ਦੁੱਖ ਦੇ ਨਾਲ ਹੀ ਖਾਨ ਪਾਨ ਲਵੀ ਨਾ ਮੈਂ ਰਵਾਂਗਾ ਨਾ ਮੇਰਾ ਦੂਜਾ ਪੁੱਤਰ ਰਹੇਗਾ
ਇਮ ਕਹਿ ਕੇ ਤਕ ਦਿਵਸ ਬਿਤਾਏ
ਕਹਿ ਕੇ ਗੁਲਾਬ ਰਾਏ ਨੇ ਕੁਝ ਦਿਨ ਹੋਰ ਬਤੀਤ ਕੀਤੇ
ਅੰਤ ਸਮਾਂ ਤਬ ਲੋ ਨੀ ਹਰਾਏ
ਇਹਨੂੰ ਅੰਤਮ ਸਮਾਂ ਜਿਹੜਾ ਸੀ ਉਹ ਇਹਦਾ ਨੇੜੇ ਆ ਗਿਆ
ਸੁਤ ਕੇ ਸਹਿਤ ਭਇਓ ਪਰ ਲੋਕ
ਆਖਰਕਾਰ ਗੁਲਾਬ ਰਾਏ ਵੀ ਆਪਣੇ ਦੂਸਰੇ ਪੁੱਤਰ ਸਮੇਤ ਪਰਲੋਕ ਗਮਨ ਕਰ ਗਿਆ, ਇਹਦਾ ਦੂਜਾ ਪੁੱਤਰ ਵੀ ਤੇ ਆਪ ਵੀ ਪਰਲੋਕ ਗਮਨ ਕਰ ਗਿਆ।
ਪਿੱਛੇ ਵਧੇ ਵਧ ਕੀ ਸ਼ੋਕ,
ਇਹਦੇ ਘਰ ਵਿੱਚ ਬੜਾ ਡਾਢਾ ਸ਼ੋਕ ਵਧਿਆ।
ਸਭ ਕੋ ਅੰਤ ਭਇਓ ਇਹ ਬਾਤੇ,
ਪਰਿਵਾਰ ਦਾ ਸਾਰੇ ਦਾ ਅੰਤ ਹੋ ਗਿਆ।
ਕਿਸ ਕੋ ਰਿਹਾ ਨਾ ਕੋ ਪਸਚਾਤੇ,
ਕੋਈ ਅੰਸ ਬੰਸ ਨੀ ਰਹੀ, ਪੋਤਰਾ ਵੀ ਕੋਈ ਅੱਗੋਂ ਨਾ ਰਿਹਾ।
ਬੌਰ ਗੁਲਾਬ ਰਾਏ ਕੀ ਦਾਰਾ,
ਫਿਰ ਗੁਲਾਬ ਰਾਏ ਦੀ ਜਿਹੜੀ ਘਰ ਵਾਲੀ ਸੀ,
ਬੈਠਣ ਕੀ ਹੋਏ ਸੇ ਅਧਿਕਾਰਾ,
ਘਰ ਬਣਦਾ ਸੀ ਵੀ ਗੁਲਾਬ ਰਾਏ ਦੀ ਜਗ੍ਹਾ ਤੇ ਗੱਦੀ ਤੇ ਫਿਰ ਉਹ ਬਹਿੰਦੀ, ਇਹਦੀ ਘਰ ਵਾਲੀ ਫਿਰ ਗੱਦੀ ਤੇ ਬੈਠੀ ਗੁਲਾਬ ਰਾਏ ਦੀ।
ਜੋ ਨਾਲ ਪੁੰਜੋ ਪਾਇਨ ਲਿਆ ਮੈਂ,
ਜਿਹੜੀਆਂ ਪਿਟਾਵਾਂ ਲੋਕ ਲੈ ਕੇ ਆਉਂਦੇ ਨੇ, ਵਸਤੂਆਂ ਲੈ ਕੇ ਆਉਂਦੇ ਨੇ,
ਮਸਤਕ ਟੇਕੈ ਤੇ ਅਰਪਾਂ ਮੈਂ,
ਘਰ ਵਾਲੀ ਨੂੰ ਆ ਕੇ ਮੱਥਾ ਟੇਕਦੇ ਨੇ, ਵਸਤੂਆਂ ਭੇਟ ਕਰਦੇ ਨੇ।
ਮੈਂ ਬਿਰਦਾ ਮੈਂ ਬਹੁਤਨ ਹੋਏ,
ਉਹ ਵੀ ਬੜੀ ਬਿਰਧ ਹੋ ਗਈ, ਬਜੁਰਗ ਹੋ ਗਈ।
ਜਿੱਤੇ ਥਿਰੇ ਪਾਛੇ ਅਬ ਕੋਈ,
ਇਹਦੀਆਂ ਵੀ ਹੁਣ ਮੇਰੀ ਜਗ੍ਹਾ ਤੇ ਬਾਅਦ ਵਿੱਚ ਕੌਣ ਬੈਠੇ, ਉਹਦੀ ਔਲਾਦ ਕੋਈ ਨਹੀਂ ਸੀ ਅੱਗੇ, ਉਹ ਵੀ ਵੇਖਦੀ ਆ ਹੁਣ ਮੈਂ ਆਪਣੀ ਜਗ੍ਹਾ ਤੇ ਕਿਸ ਨੂੰ ਬਿਠਾਵਾਂ।
ਸ਼ਾਮ ਸਿੰਘ ਕੁਲ ਬ੍ਰਿਧਕ ਹੋਏਰਾ,
ਉਹਨੇ ਵੇਖਿਆ ਕਿ ਮੇਰੀ ਕੁਲ ਦਾ ਦੂਸਰਾ ਜਿਹੜਾ ਉਹ ਸ਼ਿਆਮ ਸਿੰਘ ਹੈ, ਗੁਲਾਬ ਰਾਏ ਦਾ ਭਰਾ, ਉਹ ਮੇਰੀ ਕੁਲ ਦਾ ਵਡੇਰਾ ਹੈ।
ਸੁਰਜਨ ਸਿੰਘ ਨਾਮ ਜਿਸ ਕੇਰਾ,
ਉਹਦਾ ਅੱਗੋਂ ਲੜਕਾ ਹੈ, ਉਹਦਾ ਨਾਮ ਹੈ ਸੁਰਜਨ ਸਿੰਘ, ਸੁਰਜਨ ਸਿੰਘ ਉਹਦਾ ਨਾਮ ਹੈ।
ਛੰਗ ਸੋ ਪਾਵਨ ਕੀਨ,
ਉਹਨੂੰ ਆਪਣੀ ਗੋਦ ਚ ਪਾ ਲਿਆ ਵੀ ਅੱਜ ਤੋਂ ਬਾਅਦ ਇਹ ਮੇਰਾ ਪੁੱਤਰ ਹੈ। ਸੁਰਜਨ ਸਿੰਘ ਨੂੰ ਆਪਣਾ ਪੁੱਤਰ ਬਣਾ ਲਿਆ, ਉੱਤਰਾਧਿਕਾਰੀ ਬਣਾ ਲਿਆ।
ਆਪ ਪਰਲੋਕ ਪਿਆਨੋ ਕੀਨ,
ਆਪ ਇਹਨੇ ਪਰਲੋਕ ਪਿਆਨਾ ਕਰ ਦਿੱਤਾ।
ਸੁਰਜਨ ਸਿੰਘ ਤੁਰਿਓ ਤਿਸ ਪਾਛੇ,
ਉਹਦੇ ਤੋਂ ਬਾਅਦ ਫਿਰ ਇਹਦੀ ਗੱਦੀ ਦੇ ਉੱਤੇ ਸੁਰਜਨ ਸਿੰਘ ਗੱਦੀ ਲਾ ਕੇ ਬੈਠਣ ਲੱਗਾ।
ਸਭ ਸਿੰਘਨ ਮੈਂ ਬਿਦਤੇ ਆਛੇ,
ਭਾਈ ਸੁਰਜਨ ਸਿੰਘ ਦਾ ਬੜਾ ਸਤਿਕਾਰ ਰਿਹਾ ਸਾਰੇ ਪੰਥ ਦੇ ਵਿੱਚ, ਸਾਰੇ ਸਿੰਘਾਂ ਵਿੱਚ ਬਿਦਤ ਹੋਏ।
ਤਿਸ ਕੇ ਤਿੰਨ ਪੁੱਤਰ ਜਗ ਭਏ,
ਸੁਰਜਨ ਸਿੰਘ ਦੇ ਅੱਗੋਂ ਫਿਰ ਤਿੰਨ ਪੁੱਤਰ ਸਨ।
ਅੰਤ ਸਮਾਂ ਜਬ ਹੋਣੀ ਰਹੇ,
ਜਦੋਂ ਭਾਈ ਸੁਰਜਨ ਸਿੰਘ ਦਾ ਅੰਤਮ ਸਮਾਂ ਨੇੜੇ ਆਇਆ,
ਜੇਠ ਸੁੱਤ ਤ੍ਰਿਲੋਕ ਸਿੰਘ ਥਿਰਿਓ,
ਵੱਡੇ ਪੁੱਤਰ ਦਾ ਨਾਂ ਸੀ ਭਾਈ ਤ੍ਰਿਲੋਕ ਸਿੰਘ, ਵੱਡੇ ਪੁੱਤਰ ਨੂੰ ਆਪਣੀ ਜਗ੍ਹਾ ਤੇ ਇਹਨੇ ਗੱਦੀ ਤੇ ਬਿਠਾਇਆ।
ਕੇਤਕ ਬਰਖਨ ਪੂਜਨ ਕਰਿਓ,
ਕਈ ਸਾਲ ਉਹਦੀ ਵੀ ਪੂਜਾ ਹੁੰਦੀ ਰਹੀ।
ਜਾ ਪ੍ਰਲੋਕ ਤਿੰਨ ਕੋ ਹੋਏ ਗਏ,
ਤ੍ਰਿਲੋਕ ਸਿੰਘ ਦਾ ਵੀ ਪ੍ਰਲੋਕ ਗਮਨ ਹੋ ਗਿਆ।
ਗਾਦੀ ਪਰ ਦੀਦਾਰ ਸਿੰਘ ਥਇਓ,
ਲੜਕਾ ਸੀ ਦੀਦਾਰ ਸਿੰਘ, ਉਹ ਫਿਰ ਇਹਦੀ ਗੱਦੀ ਤੇ ਬੈਠਾ ਗੱਦੀ ਦਾ ਵਾਰਸ ਬਣ ਕੇ।
ਸੁਰਜਨ ਸਿੰਘ ਕੇਰ ਸੁੱਤ ਦੂਜਾ,
ਜਿਹੜਾ ਦੀਦਾਰ ਸਿੰਘ ਸੀ ਇਹ ਸੁਰਜਨ ਸਿੰਘ ਦਾ ਦੂਸਰਾ ਪੁੱਤਰ ਸੀ।
ਬਹੁਤ ਬਲਕ ਸੰਗਤ ਨੇ ਪੂਜਾ,
ਕਈ ਸਾਲ ਇਹਦੀ ਵੀ ਪੂਜਾ ਹੁੰਦੀ ਰਹੀ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਅੰਸ਼ ਵੰਸ਼ ਚੋਂ ਹਨ।
ਤਿੰਨ ਕੋ ਵੀ ਪਰਲੋਕ ਜਬ ਭਇਓ,
ਇਹਦਾ ਵੀ ਜਦੋਂ ਪਰਲੋਕ ਗਮਨ ਹੋ ਗਿਆ।
ਤ੍ਰਿਤੀ ਦੀਵਾਨ ਸਿੰਘ ਪਦ ਲਿਓ,
ਜਿਹੜਾ ਤੀਸਰਾ ਪੁੱਤਰ ਸੀ ਸੁਰਜਨ ਸਿੰਘ ਦਾ, ਕਹਿੰਦੇ ਦੀਵਾਨ ਸਿੰਘ ਸੀ ਉਹਦਾ ਨਾਂ, ਉਹ ਫਿਰ ਗੱਦੀ ਤੇ ਬੈਠਾ।
ਅਬ ਬੈਠ ਤੈ ਗਾਦੀ ਉੱਪਰ,
ਭਾਈ ਸੰਤੋਖ ਸਿੰਘ ਜੀ ਨੇ ਜਦੋਂ ਇਹ ਕਥਾ ਲਿਖੀ ਹੈ ਉਸ ਸਮੇਂ ਉਸ ਗੱਦੀ ਦੇ ਉੱਤੇ ਬੈਠਣ ਵਾਲਾ ਦੀਵਾਨ ਸਿੰਘ ਸੀ। ਤੋ ਭਾਈ ਸਾਹਿਬ ਕਹਿੰਦੇ ਇਸ ਵੇਲੇ ਦੀਵਾਨ ਸਿੰਘ ਜਿਹੜਾ ਉਹ ਆਨੰਦਪੁਰ ਸਾਹਿਬ ਚ ਸੋਢੀਆਂ ਦੇ ਵਿੱਚ ਗੱਦੀ ਲਾ ਕੇ ਬੈਠਦਾ।
ਇਦਤ ਐ ਜਾਣੈ ਬੋ ਉਪਰ,
ਸਾਰੇ ਜਗਤ ਦੇ ਵਿੱਚ ਉਹ ਬਿਦਤ ਪ੍ਰਗਟ ਹੈ।
ਸੋਢੀ ਆਨੰਦਪੁਰ ਮੈਂ ਜੋਏ, ਸ਼ਿਆਮ ਸਿੰਘ ਕੋ ਕੁਲ ਸਭ ਤੇ,
ਜਿਹੜੇ ਆਨੰਦਪੁਰ ਸਾਹਿਬ ਚ ਹੁਣ ਜਿੰਨੇ ਵੀ ਸੋਢੀ ਨੇ ਉਹ ਸਾਰੇ ਸ਼ਿਆਮ ਸਿੰਘ ਦੇ ਅੰਸ਼ ਵੰਸ਼ ਚੋਂ ਨੇ, ਕਿਉਂਕਿ ਗੁਲਾਬ ਸਿੰਘ ਦੀ ਅੰਸ਼ ਵੰਸ਼ ਖਤਮ ਹੋ ਗਈ ਸੀ। ਇਸ ਵੇਲੇ ਹੁਣ ਜਿੰਨੇ ਵੀ ਸੋਢੀਆਂ ਦੇ ਘਰ ਹੁਣ ਵੀ ਨੇ ਆਨੰਦਪੁਰ ਸਾਹਿਬ ਚੋਂ, ਜਿੰਨੇ ਵੀ ਸੋਢੀ ਨੇ ਉਹ ਸਾਰੇ ਬਾਬਾ ਸ਼ਿਆਮ ਸਿੰਘ ਦੀ ਅੰਸ਼ ਵੰਸ਼ ਚੋਂ ਹਨ।
ਗਾਦੀ ਥਿਰੇ ਪਨੇ ਮੈਂ ਸੋਏ,
ਜਿਹੜੇ ਜਿਹੜੇ ਇਹਨਾਂ ਦੀ ਗੱਦੀ ਦੇ ਉੱਤੇ ਬੈਠੇ ਉਹ ਮੈਂ ਸਾਰੇ ਕਹੇ ਹਨ।
ਅਪਰ ਸਿੰਘ ਜਾਣੈ ਸਭ ਕੋਈ,
ਹੋਰ ਵੀ ਸਾਰੇ ਸਿੰਘ ਇਸ ਗੱਲ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਹਨ। ਇੱਥੇ ਤੱਕ ਖਾਲਸਾ ਜੀ ਇਤਿਹਾਸ ਦੀ ਕਥਾ ਭਾਈ ਸਾਹਿਬ ਨੇ ਸੰਪੰਨ ਕੀਤੀ ਹੈ। ਅੱਗੇ ਅਖੀਰਲੇ ਜਿਹੜੇ ਮੰਗਲ ਨੇ ਕਿ ਸ਼ੁਕਰਾਨਾ ਕਰ ਰਹੇ ਨੇ ਗੁਰਦੇਵ ਦਾ, ਸਤਿਗੁਰਾਂ ਦੀ ਬਾਣੀ ਦਾ ਪਹਿਲਾਂ ਉੱਤੇ ਮੰਗਲ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਇਆ ਦੇ ਨਾਲ, ਗੁਰਬਾਣੀ ਦੀ ਕਿਰਪਾ ਦੇ ਨਾਲ ਇਹ ਸਾਰਾ ਇਤਿਹਾਸ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਲਿਖਿਆ। ਇਹ 36ਵਾਂ ਪ੍ਰਸੰਗ ਹੈ, ਅਖੀਰਲਾ ਪ੍ਰਸੰਗ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਆਰੰਭ ਹੋ ਰਿਹਾ ਹੈ।
दोहेरा सारस्ती निज दास पर पही सहाय अपार।
सतगुरु सच्चे पातशाह जी महाराज जी की जो पावन बाणी है वह बाणी ने मेरे निज दास के उत्ते अपनी सहायता कीती है, मेरे ते अपार कृपा कीती है।
पारद बरनी पारदा ग्रंथ सिंध ते पार।
शुद्ध उज्जवल स्वरूप वाली सतगुरां दी जो बाणी है उन्हें मेरे ते महान कृपा कीती, ऐसी महान दया कीती कि हालांकि बड़ा वड्डा विघन आउंदे ने जदों कोई छोटी जी पुस्तक भी लिखनी होवे ना किसी विद्वान ने तो उन्हें बड़िया बड़िया समस्यावां सामने आउंदियां ने। कदे कोई मटीरियल नहीं मिलता, कदे कोई मसाला नहीं मिलता भी किस आधार से पुस्तक लिखी जाए, बड़िया खोजा उन्हें करनिया पैंदियां, बड़े विघन उन्हें आउंदे ने। कई बार एक एक पुस्तक लिखण ते सैकड़े कई कई साल लग जाते हैं तो पुस्तक नहीं लिखी जाती। तो भाई साहब कहते मैं एडा वड्डा ग्रंथ लिखिया सूरज प्रकाश खालसा जी, पांच गुरु ग्रंथ साहब के सरूप बन जाते हैं, एडा वड्डा इतिहास है सूरज प्रकाश जो सारा लिखिए ना विस्थार नाल। तो श्री गुरु ग्रंथ साहब जी के पांच सरूपां जिन्ना इतिहास बनता सूरज प्रकाश का, तो एडा वड्डा इतिहास का ग्रंथ लिखिया कहते जिहड़ा विघन सन जिन्ने विघन सन उन्हां विघना रूपी समुद्र तो ग्रंथ दे समुंदर तो सतगुरु जी ने कृपा करके मैनू पार उतारिया, यानी कि ग्रंथ संपूर्ण करन दा मैनू बल दिता ताकत दिती है।
जो पई करनी सुख दुख दार धरनी।
सतगुरां दी बाणी सुख करन वाली है और दुख ते दरिद्रां नू दूर करन वाली है।
हरनी सुत सम आकन बरनी।
नेत्र हरनी दे मृग दे बच्चियां वर्गे बड़े सुंदर ने, सोने नेत्रां वाले हन।
बरनी बकर मां छव धरनी।
और जिन्हां दियां टेढ़ियां भवां बड़ियां ही छबा धारण करन वालियां हन।
धरनी बुद्ध की बैतन तरनी।
श्रेष्ठ बुद्धि दे धारण वाली है और जिस दी अवस्था सदा भर जवानी दी रहिंदी है, जो नित नवा कदे पुरानी नहीं हुंदी। सतगुरां दी बाणी नित नवी रहिंदी है। साहिब मेरा नीत नवा सदा सदा दातार नेति नवे हन, नेति नवीन हन।
तरनी बिघन सिंध जे शरणी।
जिन्हां दी शरण विच पया बिघना रूपी सागर तो तर जाईदा ते बेड़ी दे समान है।
सरनी रजत दृग आदरनी।
और जिन्हां दे नेत्र शोभा कमलां वर्गे सोहणे ने और आदर करन दे योग हन।
तरनी देखन दास धरनी।
और जेड़ी दुखां दा नाश करन वाली है और दासां दा उधार करन वाली है।
धरनी करना गुनिया बरनी।
और कहंदे गुनिया ने वर्णन कीती है विशेष करके वैरियां दे दलां नूं दलन वाली है, पापां दा नाश करन वाली है।
बरनी कुंद इंद्र आभरनी।
कुंद दे फुल्लां वर्गे रंग वाली है, चिट्टे रंग दी उज्जवल है, शोभा वाली है।
बरनी नाग बिघन गण अरनी।
जिन्हें बिघना रूपी सप ने उन्हां बिघना रूपी सप्पां वास्ते गरुड़ दे मनिंद हन, मोरनी दे मनिंद है।
अरनी करा आनंद सरनी।
आरिणी, अरनी दा इत्थे अर्थ करांगे आरिणी। आरिणी दा मतलब हुंदा ऋण तो रहत, करजे तो रहत। जेडे सतगुरां दी बाणी पढ़दे ने उन्हां दे सिर ते कोई करजा नहीं रह जांदा। करजे तो भाव साडे ते पितर लोकां दा करजा, साडे बजुर्गां दा करजा है, माता पिता दा करजा है। कहंदे ओ सारा करजा उन्हां दे सिर तो लथ जांदा। आनंद सरनी सतगुरां दी बाणी आनंद नूं सारन वाली है।
करनी परे कलेश निवरनी।
सतगुरां दी इस पावन बाणी दी शरण पैंदे ने उन्हां दे सारे कलेशां नूं सतगुरां दी ये पावन बाणी दूर कर दिंदी है।
हरी सिमर कत पूरन करे।
हुण कथा दा मंगल करदे रहे, कहंदे हरी दा सिमरन करदिया करदिया भाई साहब ने कहंदे मैं जिन्नी कथा लिखी है ना पूर्ण कीती है, यह परमेश्वर दा सिमरन करदिया पूर्ण कीती है। यह कथा दी समझ ही तां आउंदी है जे असी सिमरन साधना विच जुड़ के इस कथा नूं सरवण करांगे। जे सिमरन दी गल साडे अंदर नहीं है ते कथा विच सानूं शंके नजर आउणगे, सानू किंतु परंतु नजर आउणगे। पर जे तुसी सिमरन साधना करदे सरवण करोगे ते कोई शंका नहीं रहेगा। ਭਾਈ ਸਾਹਿਬ ਕਹਿੰਦੇ ਮੈਂ ਹਰੀ ਦਾ ਸਿਮਰਨ ਕਰਦਿਆਂ ਕਰਦਿਆਂ ਇਸ ਕਥਾ ਨੂੰ ਵਰਣਨ ਕੀਤਾ ਹੈ।
ਕਰੀ ਕਲਕ ਕੋ ਬਾਗਨ ਖਰੇ,
ਜਿਹੜੇ ਕਲਯੁਗ ਦੇ ਪਾਪ ਰੂਪੀ ਹਾਥੀ ਨੇ, ਕਰੀ ਦਾ ਮਤਲਬ ਹੁੰਦਾ ਹਾਥੀ। ਭਾਈ ਸਾਹਿਬ ਦੀ ਕਵਿਤਾ ਦਾ ਇੱਥੇ ਕਮਾਲ ਹੀ ਆਉਣਾ ਅੱਗੇ, ਜਿਹੜੇ ਮੰਗਲਾਂ ਵਿੱਚ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਮਾਲ ਹੀ ਵਰਤੇ ਨੇ। ਐਸਾ ਕਵੀ ਖਾਲਸਾ ਜੀ ਬਾਰ ਬਾਰ ਨਹੀਂ ਜੰਮਣਾ, ਮਹਾਂ ਕਵੀ ਭਾਈ ਸੰਤੋਖ ਸਿੰਘ ਨਹੀਂ ਕਿਸੇ ਨੇ ਬਣ ਜਾਣਾ। ਇਸੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਚੂੜਾ ਮਣੀ ਦਾ ਖਿਤਾਬ ਦੇ ਕੇ ਨਿਵਾਜਿਆ। ਚੂੜਾ ਮਣੀ ਦਾ ਮਤਲਬ ਕੀ ਹੁੰਦਾ? ਕਈ ਸੱਜਣ ਪੁੱਛਦੇ ਜੀ ਚੂੜਾ ਮਣੀ ਕਿਉਂ ਕਹਿੰਦੇ ਨੇ ਭਾਈ ਸੰਤੋਖ ਸਿੰਘ ਨੂੰ। ਪੁਰਾਣੇ ਸਮਿਆਂ ਚ ਇੱਕ ਚੂੜਾ ਬਣਾਇਆ ਜਾਂਦਾ ਸੀ ਹਾਥੀ ਦੇ ਦੰਦ ਦਾ, ਤੇ ਉਹਦਾ ਜਦੋਂ ਚੂੜਾ ਬਣਾਇਆ ਜਾਂਦਾ ਸੀ ਉਹਦੇ ਵਿੱਚ ਇੱਕ ਮਣੀ ਲਾਈ ਜਾਂਦੀ ਸੀ, ਉਹ ਮਣੀ ਦਾ ਬੜਾ ਪ੍ਰਕਾਸ਼ ਹੁੰਦਾ ਸੀ, ਉਹ ਬੜਾ ਕੀਮਤੀ ਹੁੰਦਾ ਸੀ। ਦੁਨੀਆਂ ਦੇ ਜਿੰਨੇ ਕਵੀ ਨੇ ਉਹ ਚੂੜੇ ਵਾਂਗੂ ਨੇ, ਤੇ ਭਾਈ ਸੰਤੋਖ ਸਿੰਘ ਜੀ ਵਿੱਚ ਮਣੀ ਦੇ ਸਮਾਨ ਪ੍ਰਕਾਸ਼ਣ ਵਾਲੇ ਨੇ। ਜਿਵੇਂ ਮਣੀ ਵੱਖਰੀ ਦਿਸਦੀ ਹੈ ਨਾ, ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਉਸ ਮਣੀ ਦੇ ਸਮਾਨ ਨੇ। ਭਾਈ ਸੰਤੋਖ ਸਿੰਘ ਜੀ ਦੀ ਜਿਹੋ ਜੀ ਦੇਣ ਹੈ ਖਾਲਸੇ ਪੰਥ ਨੂੰ, ਉਹ ਅਸੀਂ ਖਾਲਸਾ ਜੀ ਰੋਮ ਰੋਮ ਕਰਕੇ ਸ਼ੁਕਰਾਨਾ ਕਰੀਏ ਮਹਾਂ ਕਵੀ ਸੰਤੋਖ ਸਿੰਘ ਦਾ, ਅਸੀਂ ਉਹਨਾਂ ਦੀ ਦੇਣ ਨਹੀਂ ਦੇ ਸਕਦੇ। ਇਹੋ ਜਿਹੇ ਮਹਾਨ ਵਿਦਵਾਨ ਭਾਈ ਸੰਤੋਖ ਸਿੰਘ ਜੀ। ਕਹਿੰਦੇ ਇੱਕ ਵਾਰ ਕੋਈ ਪੰਡਿਤ ਆਇਆ ਕੈਂਥਲ ਚਰਚਾ ਕਰਨ ਵਾਸਤੇ ਭਾਈ ਸੰਤੋਖ ਸਿੰਘ ਨਾਲ, ਤੇ ਰਾਜੇ ਨੇ ਸੁਨੇਹਾ ਭੇਜਿਆ ਵੀ ਕੋਈ ਪੰਡਿਤ ਹੈ, ਕਹਿੰਦਾ ਮੈਂ ਸੰਤੋਖ ਸਿੰਘ ਨਾਲ ਚਰਚਾ ਕਰਨੀ। ਤੇ ਭਾਈ ਸੰਤੋਖ ਸਿੰਘ ਜੀ ਨੇ ਸਵੇਰੇ ਸਵੇਰੇ ਇਸ਼ਨਾਨ ਕਰਨਾ, ਅੰਮ੍ਰਿਤ ਵੇਲੇ ਉੱਠਦੇ, ਸੁਬਾ ਸਵਾ ਪਹਿਰ ਰਾਤ ਰਹਿੰਦੇ ਆ, ਤੇ ਉਹ ਇੱਕ ਗਾਗਰ ਦੁੱਧ ਦੀ ਭਰੀ ਹੋਈ ਸੀ ਤੇ ਲਾਗੇ ਪਾਣੀ ਦੀ ਭਰੀ ਹੋਈ, ਸਵੇਰੇ ਹਨੇਰਾ ਸੀ ਤੇ ਪਤਾ ਨਾ ਲੱਗਾ ਵੀ ਪਾਣੀ ਹੈ ਕਿ ਦੁੱਧ ਹੈ। ਉਹ ਦੁੱਧ ਦੀ ਗਾਗਰ ਹੀ ਚੁੱਕ ਕੇ ਆਪਣੇ ਤੇ ਮੁੱਧ ਲਈ, ਤੇ ਜਦੋਂ ਦੁੱਧ ਦੀ ਗਾਗਰ ਸਰੀਰ ਤੇ ਪਾ ਲਈ ਤੇ ਬਾਅਦ ਵਿੱਚ ਬੜਾ ਹੱਸੇ ਤੇ ਆਪਣੀ ਘਰਵਾਲੀ ਨੂੰ ਕਹਿੰਦੇ ਭਾਗਵਾਨੇ ਵੀ ਲੋਕਾਂ ਦੇ ਜ਼ੁਬਾਨ ਤੋਂ ਅਸੀਸਾਂ ਤਾਂ ਸੁਣੀਆਂ ਸੀ ਵੀ ਦੁੱਧੋ ਨਹਾਵੋ ਤੇ ਪੁੱਤੋ ਫਲੋ। ਕਹਿੰਦੇ ਵੀ ਪੁੱਤਰਾਂ ਨਾਲ ਤੂੰ ਫਲ ਗਈ ਆ, ਦੁੱਧ ਨਾਲ ਅਸੀਂ ਨਹਾ ਲਿਆ। ਉਹ ਕਹਿੰਦੀ ਪਤੀ ਦੇਵ ਜੀ ਇਹ ਤਾਂ ਮੰਗਲ ਹੀ ਬੜਾ ਸੋਹਣਾ ਹੋਇਆ, ਅੱਜ ਉਹ ਪੰਡਿਤ ਹਾਰ ਕੇ ਹੀ ਜਾਏਗਾ ਕਿਉਂਕਿ ਦੁੱਧ ਨਾਲ ਇਸ਼ਨਾਨ ਹੋ ਗਿਆ ਤੁਹਾਡਾ। ਤੇ ਉਹ ਜਿਹੜਾ ਕਵੀ ਸੀ ਪੰਡਿਤ ਆਇਆ ਹੋਇਆ ਉਹ ਵੀ ਹੈਰਾਨ ਵੀ ਜਿਹਦੇ ਘਰ ਚ ਦੁੱਧ ਦੇ ਨਾਲ ਇਸ਼ਨਾਨ ਕਰਦਾ ਜਿਹੜਾ ਕਵੀ, ਉਹਦੇ ਨਾਲ ਮੈਂ ਕੀ ਚਰਚਾ ਕਰਾਂਗਾ, ਉਹ ਪਹਿਲਾਂ ਹੀ ਹਾਰ ਮੰਨ ਗਿਆ। ਇਹੋ ਜਿਹੇ ਮਹਾਂਪੁਰਸ਼ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਬੜੀ ਭਾਰੀ ਘਾਲਣਾ ਘਾਲ ਕੇ ਤਪੱਸਿਆ ਕਰਕੇ ਸੂਰਜ ਪ੍ਰਕਾਸ਼ ਦੀ ਇਹ ਕਥਾ ਲਿਖੀ ਹੈ। ਤੋ ਭਾਈ ਸਾਹਿਬ ਕਹਿੰਦੇ ਮੈਂ ਹਰੀ ਸਿਮਰ ਕਥ ਪੂਰਨ ਕਰੀ, ਹਰੀ ਦੀ ਕਥਾ ਸਿਮਰਨ ਕਰਕੇ ਮੈਂ ਇਹ ਕਥਾ ਪੂਰਨ ਕਰੀ ਹੈ। ਫਿਰ ਅੱਗੇ ਕੀ ਕਹਿੰਦੇ ਨੇ, ਕਰੀ ਕਲਖ ਕੇ ਬਾਗਨ ਖਰੀ। ਪਹਿਲਾਂ ਦਾ ਕਰੀ ਦਾ ਮਤਲਬ ਹੈ ਕਰੀ ਹੈ, ਪੂਰੀ ਕਰ ਦਿੱਤੀ ਹੈ। ਦੂਜੇ ਕਰੀ ਦਾ ਕੀ ਅਰਥ ਹੈ? ਹਾਥੀ। ਕਹਿੰਦੇ ਜਿਹੜੇ ਪਾਪ ਰੂਪੀ ਹਾਥੀ ਨੇ ਉਹਨਾਂ ਵਾਸਤੇ ਸਤਿਗੁਰਾਂ ਦੀ ਇਹ ਜਿਹੜੀ ਕਥਾ ਹੈ ਉਹ ਬੱਬਰ ਸ਼ੇਰ ਦੇ ਸਮਾਨ ਹੈ। ਹੁਣ ਬੱਬਰ ਸ਼ੇਰ ਹਾਥੀ ਤੇ ਹਮਲਾ ਕਰਦੇ, ਹਾਥੀ ਨੂੰ ਭਾਜੜ ਪੈ ਜਾਂਦੀ ਹੈ। ਕਹਿੰਦੇ ਇੱਦਾਂ ਜਿੰਨੇ ਪਾਪ ਰੂਪੀ ਹਾਥੀ ਨੇ ਉਹਨਾਂ ਵਾਸਤੇ ਕਥਾ ਜਿਹੜੀ ਹੈ ਸਤਿਗੁਰਾਂ ਦੀ, ਇਹ ਖਾਲਸਾ ਜੀ ਇਹ ਕਥਾ ਬਾਗਨ ਖਰੀ, ਇਹ ਸ਼ੇਰ ਦੇ ਸਮਾਨ ਹੈ।
ਖਰੀ ਪਈ ਜਿਵੇਂ ਮੁਕਤਾ ਲੜੇ,
ਇਤਨੀ ਖਰੀ ਹੈ, ਉੱਤਮ ਹੈ ਸਰੇ ਖਰੀ, ਜਿਵੇਂ ਖਰਾ ਕਹਿ ਦਿੰਦੇ ਨਾ ਆਪਾਂ, ਕਹਿੰਦੇ ਇਹ ਚੀਜ਼ ਪੂਰੀ ਖਰੀ ਹੈ, ਸ਼ੁੱਧ। ਕਹਿੰਦੇ ਇਤਨੀ ਖਰੀ ਹੈ ਇਹ ਕਥਾ ਮਾਨੋ ਜਿਵੇਂ ਮੋਤੀਆਂ ਦੀ ਲੜੀ ਹੋਵੇ, ਜੈਸੇ ਮੋਤੀਆਂ ਦੀ ਲੜੀ ਹੋਵੇ।
ਲੜੀ ਕੁਮਤ ਸੋ ਤੋਰਨ ਹਰੇ,
ਔਰ ਕੁਮਤ ਨਾਲ ਲੜਨ ਵਾਲੀ ਹੈ ਇਹ ਕਥਾ। ਜਿਹੜੇ ਇਸ ਕਥਾ ਨੂੰ ਸਰਵਣ ਕਰਦੇ ਨੇ ਉਹਨਾਂ ਦੀ ਕੁਮਤ ਹਰੀ ਜਾਂਦੀ ਹੈ, ਉਹਨਾਂ ਦੀ ਭੈੜੀ ਮਤ ਦਾ ਨਾਸ ਹੋ ਜਾਂਦਾ ਹੈ।
ਪਾਰ ਬ੍ਰਹਮ ਕੇ ਗੁਰ ਅਵਤਾਰ, ਤਾਰਨ ਹਿਤ ਜਗ ਭਗਤ ਉਦਾਰ।
ਗੁਰੂ ਨਾਨਕ ਪਾਤਸ਼ਾਹ ਦਾ ਮੰਗਲ ਕਰਦੇ ਨੇ, ਕਹਿੰਦੇ ਪਾਰ ਬ੍ਰਹਮ ਦੇ ਅਵਤਾਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਔਰ ਇਸ ਜਗਤ ਦੇ ਵਿੱਚ ਆਪਣੇ ਭਗਤਾਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਹੈ।
ਤਾਰਨ ਦੁੱਖ ਤੇ ਕੀਨ ਉਦਾਰ,
ਸਾਹਿਬ ਨੇ ਜਿਹੜੇ ਸੰਸਾਰ ਦੇ ਦਾਰਨ ਭਿਆਨਕ ਦੁੱਖ ਨੇ ਉਹਨਾਂ ਦੁੱਖਾਂ ਤੋਂ ਅਨੇਕਾਂ ਜੀਵਾਂ ਨੂੰ ਉਧਾਰਿਆ। ਕਿੰਨਿਆਂ ਨੂੰ ਉਧਾਰਿਆ? गिनती कोई नहीं, तारे गिने जात तेरे तारे ना गिनात है। हे गुरु नानक पातशाह आकाश दे तारे गिने जा सकते ने, पर जिन्हें तुसी तार दते ने ओ नहीं गिने जा सकते।
तारे सिखी परे तो पार,
जिना जिना ने गुरु नानक साहब की सिखी धारण की है वह संसार तो पार उतर गए ने, उन्हां दा इस भव सागर तो पार उतारा हो गया है।
तारे पूरग पूर रूप पे गुरु नानक जो तो उदारा।
नानक साहब दा ही मंगल करदे आ फिर कहंदे ने तारे पूरब पूरब, जिन्हां ने जिन्हां जिहा कोई अगे ना होवे उहनूं कहंदे ने अपूरब। ऐसा आश्चर्य रूप गुरु नानक साहब ने धारण किया जिन्हां विच महान उदार जोत है।
दार किदो नर पंथ परे तिन से जग सागर ते परी पार।
दार किधो नर, दार दा मतलब हुंदा दारा इस्त्रियां, चाहे वह इस्त्रियां ने चाहे वह मर्द ने, जिन्हां जिन्हां ने गुरु नानक दे पंथ नूं धारण कीता तिन्हां नूं इस जगत दे सागर तो सतगुरां ने पार उतार दिता है।
पारत है गुण तारत औगुण,
पालन वाले ने गुणा नूं और औगुणा नूं टालदे हन।
ज्ञान सिखारत बाक विचार है,
गुरु नानक साहब दे बचना नूं विचारदे ने उन्हां नूं सतगुरु जी ज्ञान सिखाउंदे हन।
चारों वेद उचारै सारै,
चारा वेदा दा जो सार निचोड़ है वह महाराज जी इक्को शब्द विच बयान कर दिंदे ने।
बंद तो अब मोए उधारै, बंद तो अब मोए उधार।
कवि भाई संतोख सिंह जी कहंदे मैं ऐसे सतगुरां नूं वंदना करदा हां, वंदना करदा हां कि जिथे अनेकां नूं उधारिया है हे गुरु नानक साहब कृपा करके मैनू भी उधार दिओ, मैनू भी इस भव सागर तों तार दिओ। गरीबन वाग सच्चे पातशाह तुसी है ही तारनहार, इहनियां बेनतियां प्रवान करनियां।